ਤੇਰਾ ਪੁਰਪਾਲੀ ਮੈਂ ਬਸਤ ਦੁਆ ਗੁਰ ਕੇ ਸਿੱਖ ਸੁਜਾਨ ਦਰਸ਼ਨ ਗੁਰ ਅਬਲਾਕ ਤੇ ਧਾਰਤ ਪ੍ਰੇਮ ਮਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਾ ਭਏ ਤਾਂ ਅਵਗੁਣ ਸਭ ਸਪੇ। ਐਸੇ ਕਰਨ ਕਾਰਨ ਦੀਨ ਦਿਆਲ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਅਨਾਥ ਨਾਥ ਦਸ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ ਵਿਚ ਇਕੱਤਰ ਹੋਏ ਗੁਰੂ ਕਾ ਖਾਸ ਰੂਪ ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਤਿਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਨਿਤਾ ਪ੍ਰਤੀ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਦੇ ਬਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਉਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ। ਅਵਚਲ ਨਗਰ ਨਾਂਦੇੜ ਤਖ਼ਤ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਿਵਾਸ ਹੈ, ਗੋਲਖਾਂ ਨਾਮ ਦਾ ਇੱਕ ਪਠਾਣ ਜੋ ਪੈਂਦੇ ਖਾਂ ਦਾ ਪੋਤਰਾ ਤੇ ਸੰਧੇ ਖਾਂ ਦਾ ਪੁੱਤਰ ਹੈ, ਇਹ ਦਸਵੇਂ ਪਾਤਸ਼ਾਹ ਦੇ ਚਰਣਾਂ ਚ ਹਾਜ਼ਰ ਹੋਇਆ। ਬੜਾ ਉੱਚਾ ਲੰਮਾ ਗੱਭਰੂ ਜਵਾਨ ਹੈ। ਸਤਿਗੁਰਾਂ ਨੇ ਇਹਨੂੰ ਪੁੱਛਿਆ ਕਿ ਤੂੰ ਆਪਣਾ ਪਿਛੋਕੜ ਦੱਸ। ਇਹਨੇ ਆਖਿਆ ਜੀ ਸਾਡੇ ਦਾਦਾ ਜੀ ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ ਸੀ। ਗੁਰੂ ਘਰ ਦੇ ਨਾਲ ਜੋ ਪੁਰਾਣਾ ਰਿਸ਼ਤਾ ਸੀ ਉਹ ਇਹਨੇ ਦੱਸਿਆ। ਸਤਿਗੁਰਾਂ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ ਪੰਜ ਸ਼ਰਫੀਆਂ ਸੋਨੇ ਦੀਆਂ ਇਹਨੂੰ ਦਿਓ। ਅਗਲੇ ਦਿਨ ਫਿਰ ਆਇਆ, ਮਹਾਰਾਜ ਜੀ ਨੇ 5 ਰੁਪਈਏ ਖਜ਼ਾਨੇ ਚ ਦਵਾਏ। ਫਿਰ ਤੀਸਰੇ ਦਿਨ ਆਇਆ, ਮਹਾਰਾਜ ਜੀ ਨੇ ਪੁੱਛਿਆ ਭਾਈ ਚੌਪੜ ਖੇਡਣਾ ਜਾਣਦਾ? ਕਹਿੰਦਾ ਜੀ ਹਾਂ। ਸਤਿਗੁਰਾਂ ਨੇ ਚੌਪੜ ਮੰਗਵਾਇਆ ਔਰ ਗੁਲਖਾਂ ਦੇ ਨਾਲ ਮਹਾਰਾਜ ਜੀ ਨੇ ਚੌਪੜ ਖੇਡਣਾ ਸ਼ੁਰੂ ਕੀਤਾ। ਇਸ ਪ੍ਰਕਾਰ ਨਾਲ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਕੌਤਕ ਵਰਤਾ ਰਹੇ ਨੇ, ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ। ਆਓ ਸੰਗਤ ਜੀ, ਮਨ ਬਿਰਤੀਆਂ ਇਕਾਦਰ ਕਰ ਲਈਏ। ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਪਣੇ ਜੀਵਨ ਤੇ ਆਪਣੀ ਰਸਨਾ ਨੂੰ ਪਵਿੱਤਰ ਕਰਨ ਲਈ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ ਸ੍ਰੀ ਵਾਹਿਗੁਰੂ
ਦੁਵੇਰਾ ਪੁਰਪਾਲੀ ਮੈਂ ਬਸਤ ਦੁਆ ਗੁਰ ਕੇ ਸਿੱਖ ਸੁਜਾਨ
ਪਾਲੀਪੁਰ ਨਗਰ ਹੈ ਉਜੈਨ ਦੇ ਨੇੜੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੁਝ ਸਿੱਖ ਰਹਿੰਦੇ ਨੇ ਪਾਲੀਪੁਰ ਨਗਰ ਦੇ ਵਿਚ ਦੋ ਸਿੱਖ ਨੇ ਜੋ ਉਸ ਨਗਰ ਦੇ ਵਿਚ ਰਹਿੰਦੇ ਹਨ
ਦਰਸ਼ਨ ਗੁਰ ਅਬਲਾਕ ਤੇ ਤਾਰਤ ਪ੍ਰੇਮ ਮਾਨ
ਪਾਲੀਪੁਰ ਦੇ ਇਨ੍ਹਾਂ ਦੋਵਾਂ ਸਿੱਖਾਂ ਦੇ ਮਨਾਂ ਵਿਚ ਕਲਗੀਧਰ ਦੇ ਦਰਸ਼ਨਾਂ ਦੀ ਅਭਿਲਾਖਾ ਹੈ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਸਵੈ ਇੱਛਾ ਇਨ੍ਹਾਂ ਆਪਣੀ ਜ਼ਾਹਰ ਕੀਤੀ ਹੈ ਔਰ ਇਨ੍ਹਾਂ ਦੇ ਹਿਰਦਿਆਂ ਵਿਚ ਦਸਵੇਂ ਪਾਤਸ਼ਾਹ ਦਾ ਭਾਰੀ ਪ੍ਰੇਮ ਹੈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਭਾਰੀ ਗੂੜੀ ਪ੍ਰੀਤ ਹੈ
ਚੋਪਈ ਸੋ ਚਲ ਕਰ ਸ੍ਰੀ ਪ੍ਰਭ ਟਿਕ ਆਏ
ਪਾਲੀਪੁਰ ਤੋਂ ਆਏ ਹੋਏ ਦੋਵੇਂ ਸਿੱਖ ਚੱਲ ਕੇ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਣਾਂ ਵਿਚ ਹਾਜ਼ਰ ਹੋਏ ਹਨ
ਜੈ ਜਮਧਰ ਅਕੋਰ ਕੋ ਲਿਆਏ
ਬੜੀਆਂ ਸੋਹਣੀਆਂ ਦੋ ਕਟਾਰਾਂ ਜਮਧਰ ਕਹਿੰਦੇ ਨੇ ਕਟਾਰ ਨੂੰ ਕਟਾਰ ਬੜੇ ਸੁੰਦਰ ਦੀ ਹੱਥ ਦਾ ਹਥਿਆਰ ਹੁੰਦਾ ਕਮਰ ਕੱਸੇ ਦਾ ਹਥਿਆਰ ਹੁੰਦਾ ਕਟਾਰ ਦੋ ਕਟਾਰਾਂ ਬੜੀਆਂ ਸੋਹਣੀਆਂ ਬਣੀਆਂ ਹੋਈਆਂ ਉਹ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ ਹਨ
ਕੰਚਨ ਲਿਪਤ ਚਾਰੋ ਚਮਕੰਤੇ
ਕਟਾਰਾਂ ਬੜੀਆਂ ਸੁੰਦਰ ਸੀ ਬੜੀਆਂ ਕੀਮਤੀ ਕਟਾਰਾਂ ਸਨ ਉਨ੍ਹਾਂ ਕਟਾਰਾਂ ਦੇ ਮੁੱਠਿਆਂ ਦੇ ਉੱਤੇ ਸੋਨਾ ਮੜਿਆ ਹੋਇਆ ਸੁਨਹਿਰੀ ਕੰਮ ਕੀਤਾ ਹੋਇਆ ਉੱਤੇ ਸੁਨਹਿਰੀ ਰੰਗ ਦਾ ਸੋਨੇ ਦਾ ਰੰਗ ਚਾੜਿਆ ਹੋਇਆ ਸੋਨਾ ਚਾੜਿਆ ਹੋਇਆ ਤੇ ਬੜੀਆਂ ਸੋਹਣੀਆਂ ਕਟਾਰਾਂ ਨੇ ਬੜੀਆਂ ਸੁੰਦਰ ਦਗਮਗ ਦਗਮਗ ਕਰਦੀਆਂ ਹਨ
ਉੱਤਮ ਲੋਭ ਫੁਲਾਦਨ ਵੰਤੇ
ਫਿਰ ਫੁਲਾਦ ਦੇ ਲੋਹੇ ਦੀਆਂ ਬਣੀਆਂ ਹੋਈਆਂ ਕਟਾਰ ਤਕਰੀਬਨ ਜ਼ਿਆਦਾ ਤੌਰ ਤੇ ਫੁਲਾਦ ਦੇ ਲੋਹੇ ਦੀਆਂ ਬਣਦੀਆਂ ਸਨ ਕਿਉਂਕਿ ਕਟਾਰ ਸੰਜੋਹ ਨੂੰ ਕੱਟਣ ਦੇ ਕੰਮ ਵੀ ਆਉਂਦੀ ਹੈ ਜਿਹੜੀ ਸੰਜੋਹ ਪਾਈ ਹੁੰਦੀ ਹੈ ਨਾ ਲੋਹੇ ਦਾ ਬਖਤਰ ਪਾਇਆ ਹੁੰਦਾ ਉਹਨੂੰ ਕੱਟਣ ਦਾ ਕੰਮ ਕਰਦੀ ਹੈ ਇਸ ਕਰਕੇ ਹੱਥ ਦਾ ਹਥਿਆਰ ਹੋਣ ਕਰਕੇ ਜ਼ਿਆਦਾ ਤੌਰ ਤੇ ਬਹੁਤੀਆਂ ਕਟਾਰਾਂ ਵੈਸੇ ਤਾਂ ਸਕੇਲੇ ਦੀਆਂ ਵੀ ਹੁੰਦੀਆਂ ਨੇ ਪਰ ਜ਼ਿਆਦਾ ਤੌਰ ਤੇ ਫੁਲਾਦ ਦੀ ਕਟਾਰ ਜਿਹੜੀ ਹੈ ਉਹ ਬੜੀ ਸੁੰਦਰ ਹੁੰਦੀ ਹੈ ਦਸਵੇਂ ਪਾਤਸ਼ਾਹ ਦੇ ਕੋਲੇ ਪਾਲੀਪੁਰ ਦੇ ਜਿਹੜੇ ਦੋ ਸਿੱਖ ਦੋ ਕਟਾਰਾਂ ਲਿਆਏ ਨੇ ਇਹ ਕਟਾਰਾਂ ਫੁਲਾਦ ਦੀਆਂ ਬਣੀਆਂ ਹੋਈਆਂ ਨੇ ਫੁਲਾਦੀ ਕਟਾਰਾਂ ਨੇ ਬੜੀਆਂ ਸੁੰਦਰ ਹਨ
ਚੀਚਨ ਪੀਚਨ ਕਰੀ ਨਰੀਚਨ
ਬੜੀਆਂ ਤਿੱਖੀਆਂ ਨੇ ਧਾਰ ਬੜੀ ਤਿੱਖੀ ਹੈ ਅੱਗੋਂ ਜਿਹੜਾ ਸਿਰਾ ਹੈ ਉਹ ਵੀ ਬੜਾ ਤਿੱਖਾ ਬਣਿਆ ਹੋਇਆ ਤੇ ਚੰਗੀ ਤਰ੍ਹਾਂ ਨਿਰੀਕਸ਼ਣ ਕੀਤਾ ਹੋਇਆ ਚੰਗੀ ਤਰ੍ਹਾਂ ਵੇਖੀਆਂ ਹੋਈਆਂ ਹਨ
ਭਏ ਪ੍ਰਸੰਨ ਕਿਰਪਾ ਤਰ ਈਚਨ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਟਾਰਾਂ ਵੇਖੀਆਂ ਜਦੋਂ ਮਹਾਰਾਜ ਜੀ ਨੇ ਕਟਾਰਾਂ ਵੇਖੀਆਂ ਤੇ ਵੇਖ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਵਾਕਈ ਕਟਾਰਾਂ ਬੜੀਆਂ ਕਮਾਲ ਦੀਆਂ ਬਣੀਆਂ ਹੋਈਆਂ ਬੜੇ ਸੋਹਣੇ ਦਸਵੇਂ ਪਾਤਸ਼ਾਹ ਹੁਣ ਹਥਿਆਰਾਂ ਨਾਲ ਸ਼ਸਤਰਾਂ ਨਾਲ ਤਿਆਰ ਹੀ ਬੜਾ ਕਲਗੀਧਰ ਦਾ ਸ਼ਸਤਰਾਂ ਨਾਲ ਤਾਂ ਮਹਾਰਾਜ ਜੀ ਦਾ ਬਹੁਤਾ ਹੀ ਭਾਰੀ ਸਨੇਹ ਰਿਹਾ ਜਦੋਂ ਵੀ ਕੋਈ ਸਿੱਖ ਵਧੀਆ ਸ਼ਸਤਰ ਲਿਆਉਂਦਾ ਸੀ ਸਤਿਗੁਰੂ ਜੀ ਬੜੀਆਂ ਖੁਸ਼ੀਆਂ ਕਰਦੇ ਸਨ ਅੱਜ ਵੀ ਇਹ ਜਿਹੜੀਆਂ ਦੋ ਕਟਾਰਾਂ ਆਈਆਂ ਨੇ ਸਤਿਗੁਰਾਂ ਦੇ ਪਾਸ ਇਹ ਬੜੀਆਂ ਸੁੰਦਰ ਨੇ ਬੜੀਆਂ ਕਮਾਲ ਦੀਆਂ ਕਟਾਰਾਂ ਨੇ ਲੋਹੇ ਦੀਆਂ ਫੁਲਾਦ ਦੀਆਂ ਬਣੀਆਂ ਹੋਈਆਂ ਸੁਨਹਿਰੀ ਕੰਮ ਕੀਤਾ ਹੋਇਆ ਉੱਤੇ ਸੋਨਾ ਮੜਿਆ ਹੋਇਆ ਵੇਖ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੋਵਾਂ ਸਿੱਖਾਂ ਤੇ ਬੜੀ ਖੁਸ਼ੀ ਕੀਤੀ
ਪੂਰੀ ਕਾਮਨਾ ਸਿੱਖਣ ਕੇਰੇ
ਇਹ ਜਿਹੜੇ ਸਿੱਖ ਜੋ ਕਟਾਰਾਂ ਲੈ ਕੇ ਆਏ ਨੇ ਪਾਲੀਪੁਰ ਤੋਂ ਜੋ ਭਾਵਨਾ ਲੈ ਕੇ ਆਏ ਸੀ ਜੋ ਕਾਮਨਾ ਲੈ ਕੇ ਆਏ ਸਨ ਇਹਨਾਂ ਦੀਆਂ ਕਾਮਨਾਵਾਂ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਚੋਜੀ ਪ੍ਰੀਤਮ ਨੇ ਪੂਰੀਆਂ ਕੀਤੀਆਂ ਨੇ
ਤਿੰਨ ਉਪਰ ਕਰ ਖੁਸ਼ੀ ਵਡੇਰੇ
ਬੜੀਆਂ ਖੁਸ਼ੀਆਂ ਕੀਤੀਆਂ ਸਤਿਗੁਰਾਂ ਨੇ ਇਨ੍ਹਾਂ ਤੇ ਬੜੇ ਪ੍ਰਸੰਨ ਹੋਏ ਕਲਗੀਧਰ ਜੀ ਇਨ੍ਹਾਂ ਤੇ ਰੀਝੇ ਹਨ
ਇਸਨੇ ਮੈਂ ਪਠਾਨ ਚਲ ਆਇਓ ਫਿਰ ਹੋਏ ਸਨਮੁਖ ਸੀਸ ਝੁਕਾਇਓ।
ਇਹਨੇ ਨੂੰ ਗੋਲਖਾਂ ਪਠਾਨ, ਵਿਦਵਾਨਾਂ ਨੇ ਕਈਆਂ ਨੇ ਦੋ ਪਠਾਣਾਂ ਦਾ ਜ਼ਿਕਰ ਕੀਤਾ, ਇਕ ਅਤੌਲਾ ਖਾਂ ਵੀ ਸੀ ਇਹਦਾ ਭਰਾ ਸੀ ਨਾਲ ਗੋਲਖਾਂ ਦੇ, ਪਰ ਭਾਈ ਸੰਤੋਖ ਸਿੰਘ ਜੀ ਨੇ ਕੱਲੇ ਗੋਲਖਾਂ ਦਾ ਜ਼ਿਕਰ ਕੀਤਾ ਹੈ। ਤੋ ਗੋਲਖਾਂ ਪਠਾਨ ਇਹਨੇ ਨੂੰ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਪਹੁੰਚਿਆ ਦਰਬਾਰ ਵਿਚ।
ਫਿਰ ਹੋਏ ਸਨਮੁਖ ਸੀਸ ਝੁਕਾਇਓ,
ਔਰ ਸਤਿਗੁਰਾਂ ਦੇ ਸਨਮੁਖ ਥਿਰ ਹੋ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਗੋਲਖਾਂ ਪਠਾਨ ਨੇ ਨਮਸਕਾਰ ਕੀਤੀ ਹੈ।
ਆਦਰ ਨਿਕਟ ਬਿਠਾਵਨ ਕੀਨਾ,
ਮਹਾਰਾਜ ਜੀ ਨੇ ਬੜਾ ਸਤਿਕਾਰ ਦਿੱਤਾ ਗੋਲਖਾਂ ਨੂੰ, ਔਰ ਸਤਿਕਾਰ ਦੇ ਕੇ ਸਤਿਗੁਰਾਂ ਨੇ ਆਪਣੇ ਨੇੜੇ ਹੀ ਨਜ਼ਦੀਕ ਹੀ ਚਰਨਾਂ ਵਿਚ ਬਿਠਾ ਲਿਆ।
ਜਮ ਦਰ ਤਿਸ ਕੇ ਕਰ ਮੈਂ ਦੀਨਾ,
ਔਰ ਉਹ ਜਿਹੜੀ ਕਟਾਰ ਸੀ ਨਾ ਪਾਲੀਪੁਰ ਤੋਂ ਲਿਆਂਦੀ ਹੋਈ ਸਿੱਖ ਨੇ, ਉਹ ਕਟਾਰ ਮਹਾਰਾਜ ਜੀ ਨੇ ਮਿਆਨ ਚੋਂ ਬਾਹਰ ਕੱਢੀ ਹੋਈ ਤੇ ਗੋਲਖਾਂ ਪਠਾਨ ਨੂੰ ਫੜਾ ਦਿੱਤੀ। ਉਹ ਕਟਾਰ ਮਹਾਰਾਜ ਜੀ ਨੇ ਕੱਢ ਕੇ ਨਾ ਮਿਆਨ ਚੋਂ ਗੋਲਖਾਂ ਪਠਾਨ ਦੇ ਹੱਥ ਚ ਦੇ ਦਿੱਤੀ।
ਗੋਲਖਾਂ ਦੇਖ ਵਾਰ ਕਹਿ ਕਰੇ,
ਮਹਾਰਾਜ ਜੀ ਪਠਾਨ ਨੂੰ ਕਟਾਰ ਦੇ ਕੇ ਨਾ ਕਹਿੰਦੇ, ਹਾਂ ਗੋਲਖਾਂ ਦੱਸ, ਇਸ ਕਟਾਰ ਨਾਲ ਜੇ ਤੂੰ ਵਾਰ ਕਰੇ,
ਨਿਜ ਸ਼ਤਰੂ ਕੇ ਪ੍ਰਾਨਨ ਹਰੇ,
ਜੇ ਤੂੰ ਆਪਣੇ ਕਿਸੇ ਦੁਸ਼ਮਣ ਤੇ ਇਸ ਕਟਾਰ ਨਾਲ ਵਾਰ ਕਰੇ ਤੇ ਆਪਣੇ ਉਸ ਦੁਸ਼ਮਣ ਦੇ ਪ੍ਰਾਣ ਕੱਢ ਲਏਗਾ। ਇਕ ਵਾਰ ਦੇ ਨਾਲ ਆਪਣੇ ਦੁਸ਼ਮਣ ਦੇ ਪ੍ਰਾਣ ਕੱਢ ਸਕਦਾ ਇਸ ਕਟਾਰ ਦੇ ਨਾਲ?
ਲਗੇ ਕਾਵ ਕੇ ਸਨਮੁਖ ਹੋਏ,
ਹਾਂ ਦੱਸ ਕੇ ਜਿਹੜਾ ਕੋਈ ਦੁਸ਼ਮਣ ਤੇਰੇ ਸਾਹਮਣੇ ਹੋਵੇ ਤੇ ਉਹਨੂੰ ਇਹ ਕਟਾਰ ਮਾਰੇ, ਤੂੰ ਉਹਨੂੰ ਕੱਲਾ ਜ਼ਖਮੀ ਕਰ ਸਕਦਾ ਇਸ ਕਟਾਰ ਦੇ ਨਾਲ ਜਾਂ ਉਹਦੇ ਪ੍ਰਾਣ ਕੱਢ ਸਕਦਾ?
ਵਾਰ ਕਰੇ ਕੈਦੋਂ ਨੈ ਸੋਏ,
ਜੇ ਤੂੰ ਇਹ ਵਾਰ ਕਰ ਦੇਵੇਂ ਕਟਾਰ ਦੇ ਨਾਲ ਤੇ ਜਿਹਦੇ ਤੇ ਵਾਰ ਕਰੇ ਉਹ ਦੁਬਾਰਾ ਤੇਰੇ ਤੇ ਪਲਟਵਾਂ ਵਾਰ ਕਰ ਸਕਦਾ? ਜੇ ਤੂੰ ਇਹ ਵਾਰ ਕਰੇ ਕਿਸੇ ਤੇ, ਆਪਣੇ ਦੁਸ਼ਮਣ ਤੇ ਵਾਰ ਕਰ ਦੇਵੇਂ ਇਸ ਕਟਾਰ ਨਾਲ, ਉਹ ਜ਼ਖਮੀ ਹੋ ਜਾਏ ਇਸ ਕਟਾਰ ਦੇ ਨਾਲ, ਕਿਉਂ ਦੁਬਾਰਾ ਪਲਟਵਾਂ ਵਾਰ ਤੇਰੇ ਤੇ ਕਰ ਸਕਦਾ ਜਾਂ ਨਹੀਂ ਕਰ ਸਕਦਾ? ਦੱਸ ਖਾਂ ਜਰਾ ਇਸ ਕਟਾਰ ਨੂੰ ਵੇਖ ਕੇ।
ਸੁਣ ਪਠਾਨੇ ਮਬਾਤ ਬਖਾਨਾ,
ਜਦੋਂ ਪਠਾਨ ਨੇ ਉਹ ਕਟਾਰ ਹੱਥ ਵਿਚ ਫੜੀ ਨਾ, ਬੜੀ ਸੁੰਦਰ ਕਟਾਰ ਸੀ, ਬੜੀ ਸੋਹਣੀ ਕਟਾਰ, ਤਿੱਖੀ ਧਾਰ ਵਾਲੀ ਕਟਾਰ ਹੈ, ਵੇਖ ਕੇ ਗੋਲਖਾਂ ਪਠਾਨ ਫਿਰ ਇਸ ਤਰ੍ਹਾਂ ਬੋਲਿਆ ਸਤਿਗੁਰਾਂ ਦੇ ਬਚਨ ਸੁਣ ਕੇ।
ਅਸ ਜਮ ਦਰਜੇ ਹੋਏ ਮਮ ਪਾਨਾ,
ਕਹਿੰਦਾ ਜੀ ਜੇ ਇਹੋ ਜੀ ਕਟਾਰ ਮੇਰੇ ਹੱਥਾਂ ਵਿਚ ਹੋਵੇ, ਐਸੀ ਕਟਾਰ ਜੇ ਮੈਂ ਆਪਣੇ ਹੱਥਾਂ ਵਿਚ ਪਕੜੀ ਹੋਵੇ,
ਬਲ ਤੇ ਕਰੋ ਵਾਰ ਇਕ ਐਸੀ,
ਮੈਂ ਆਪਣੀਆਂ ਬਾਹਾਂ ਦਾ ਬਲ ਲਾ ਕੇ ਇਹੋ ਜਿਹਾ ਇੱਕੋ ਵਾਰ ਕਰਾਂਗਾ ਇਸ ਕਟਾਰ ਦੇ ਨਾਲ।
ਉਕਸਨ ਦਿਓ ਨਹੀਂ ਰਿਪ ਕੈਸੀ,
ਜੇ ਮੈਂ ਆਪਣੇ ਕਿਸੇ ਦੁਸ਼ਮਣ ਤੇ ਇੱਕੋ ਵਾਰ ਕਰਦਿਆਂ ਤੇ ਉਹਨੂੰ ਦੂਜਾ ਸਾਹ ਨਾ ਲੈਣ ਦਿਆਂ, ਮੇਰਾ ਇੰਨਾ ਪੂਰਨ ਤੌਰ ਤੇ ਨਿਸ਼ਚਾ ਹੈ ਜੇ ਕਟਾਰ ਮੇਰੇ ਹੱਥ ਵਿਚ ਹੋਵੇ ਤਾਂ ਮੈਂ ਆਪਣੇ ਦੁਸ਼ਮਣ ਦੇ ਇੱਕੋ ਵਾਰ ਕਰਕੇ ਉਹਨੂੰ ਉਕਸਣ ਨਾ ਦੇਵਾਂ।
ਉੱਤਮ ਲੋਹਾ ਲਖੀਅਤ ਖਰੇ,
ਮਹਾਰਾਜ ਬੜਾ ਕੀਮਤੀ ਲੋਹਾ ਹੈ ਜਿਹੜਾ ਕਟਾਰ ਵਿਚ ਲੱਗਾ ਹੋਇਆ, ਇਹ ਲੋਹਾ ਬੜਾ ਕੀਮਤੀ ਹੈ, ਬੜਾ ਤਿੱਖਾ ਹੈ।
ਨਹੀਂ ਧਾਰ ਪਰ ਖੈਰਤ ਕਰੇ,
ਦੇਖੋ ਮਹਾਰਾਜ ਇਹਦੀ ਧਾਰ ਕਿੰਨੀ ਤਿੱਖੀ ਆ, ਉਂਗਲ ਨੀ ਠਹਿਰਦੀ ਧਾਰ ਦੇ ਉੱਤੇ, ਇੰਨਾ ਕਰਾਰਾ ਲੋਹਾ ਹੈ ਕਿ ਇਸ ਲੋਹੇ ਦੀ ਧਾਰ ਦੇ ਉੱਤੇ ਮਹਾਰਾਜ ਜੀ ਕਟਾਰ ਦੀ ਧਾਰ ਦੇ ਉੱਤੇ ਹੱਥ ਨਹੀਂ ਟਿਕਦਾ, ਇੰਨੀ ਤਿੱਖੀ ਧਾਰ ਹੈ।
ਇਸ ਤੇ ਵਾਰ ਬਹੁਤ ਕਿਆ ਕਰੇ, ਲਗੇ ਏਕ ਤੇ ਸ਼ਤਰੂ ਸ਼ਤਰੂ ਮਰੇ,
ਮਹਾਰਾਜ ਇਹਦੇ ਨਾਲ ਕੋਈ ਬਹੁਤੇ ਵਾਰ ਥੋੜੀ ਕਰਨੇ ਪੈਣੇ ਨੇ, ਇਹ ਤਾਂ ਇੱਕੋ ਵਾਰ ਕਰਨ ਦੇ ਨਾਲ ਦੁਸ਼ਮਣ ਮਰ ਸਕਦਾ, ਇੱਕੋ ਵਾਰ ਕਰਕੇ ਮੈਂ ਦੁਸ਼ਮਣ ਦੇ ਪ੍ਰਾਣ ਕੱਢ ਸਕਦਾ, ਇਹ ਐਸੀ ਵਧੀਆ ਕਟਾਰ ਹੈ।
ਜਮ ਦਰ ਤਿਵੀ ਨਿਕਟ ਰਖਾਇਓ,
ਇਹ ਤਾਂ ਮਹਾਰਾਜ ਜੀ ਨੇ ਸੁਣਿਆ ਗੋਲਖਾਂ ਕੋਲੋਂ, ਤੇ ਉਹ ਜਿਹੜੀ ਕਟਾਰ ਸੀ ਉਹ ਮਹਾਰਾਜ ਜੀ ਨੇ ਉਸੇ ਤਰ੍ਹਾਂ ਆਪਣੇ ਕੋਲ ਰਖਵਾ ਲਈ, ਦੋ ਕਟਾਰਾਂ ਸਨ, ਦੋਵੇਂ ਮਹਾਰਾਜ ਜੀ ਨੇ ਰਖਵਾ ਲਈਆਂ।
ਇਸ ਖੇਲਣ ਚੌਪੜ ਅਨਵਾਇਓ,
ਮਹਾਰਾਜ ਜੀ ਨੇ ਆਖਿਆ ਲਿਆਓ ਭਾਈ ਚੌਪੜ, ਖੇਡੀਏ ਗੋਲਖਾਂ ਦੇ ਨਾਲ ਕੋਈ ਦੋ ਬਾਜੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੌਪੜ ਮੰਗਵਾਇਆ ਹੈ,
ਲਾਗੇ ਡਲ ਆਪਸ ਮੈਂ ਗੇਰਨ,
ਔਰ ਚੌਪੜ ਖੇਡਦਿਆਂ ਡਲ ਹੁੰਦਾ, ਉਹ ਡਲ ਮਾਰਨ ਲੱਗੇ ਨੇ ਤੇ ਡਲ ਮਾਰ ਕੇ ਡਲ ਸੁੱਟ ਕੇ ਆਪੋ ਵਿਚ ਚੌਪੜ ਖੇਡਣ ਲੱਗੇ ਹਨ
ਕਿਤੇ ਉਤੇ ਨਰਦਨ ਕੋ ਫੇਰਨ
ਔਰ ਚੌਪੜ ਖੇਡ ਕੇ ਜਿਹੜੀਆਂ ਨਰਦਾਂ ਨੇ ਉਹਨਾਂ ਨੂੰ ਇਧਰ ਉਧਰ ਕਰਕੇ ਫੇਰਦੇ ਨੇ ਦਾ ਦੇ ਨਾਲ ਨਰਦਾਂ ਮਾਰਦੇ ਹਨ
ਪਰ ਦਾਵ ਕੋ ਨਰਦੀ ਉਠਾਵੇ
ਔਰ ਦਾਵ ਖੇਡ ਕੇ ਨਰਦ ਉਠਾਉਂਦੇ ਨੇ ਪੂਰਾ ਦਾਅ ਤੱਕ ਕੇ ਨਰਦ ਮਾਰਦੇ ਹਨ
ਮਾਰਤ ਮੁਕਤੇ ਬਾਕੇ ਅਲਾਵੇ
ਜਦੋਂ ਮਹਾਰਾਜ ਜੀ ਗੁਲ ਖਾਂ ਦੀ ਕੋਈ ਨਰਦ ਮਾਰਦੇ ਨੇ ਨਾ ਆਪਣੀ ਨਰਦ ਦੇ ਨਾਲ ਉਹਦੀ ਕੋਈ ਨਰਦ ਮਾਰਦੇ ਨੇ ਤੇ ਫਿਰ ਕਲਗੀਧਰ ਮਹਾਰਾਜ ਜੀ ਆਪਣੇ ਮੁਖੋਂ ਬੋਲਦੇ ਹਨ
ਪਿਤਾ ਪਿਤਾ ਮਾਂ ਪਲਟਾ ਲੈਣਾ
ਮਹਾਰਾਜ ਜੀ ਕਹਿਣ ਲੱਗੇ ਗੁਲ ਖਾਂ ਜਿਹੜਾ ਆਪਣੇ ਪਿਓ ਦਾਦੇ ਦਾ ਬੈਰ ਨਾ ਲਵੇ ਜਿਹੜਾ ਆਪਣੇ ਪਿਓ ਦਾਦੇ ਦਾ ਬਦਲਾ ਨਾ ਲਵੇ
ਉਹ ਜਨਮ ਤਿਸ ਕੇ ਸੁੱਤ ਗਏ ਨਾ
ਕਹਿੰਦੇ ਵੀ ਉਹਦੇ ਜਨਮ ਦੇ ਉੱਤੇ ਥੁੱਕ ਹੈ ਉਹਦੇ ਜਨਮ ਦੇ ਉੱਤੇ ਤਰਕਾਰ ਹੈ ਔਰ ਉਹਦੇ ਮੂੰਹ ਤੇ ਥੁੱਕਣਾ ਚਾਹੀਦਾ ਇਹੋ ਜਿਹੇ ਬੰਦੇ ਦੇ ਜਿਹੜਾ ਆਪਣੇ ਪਿਓ ਤੇ ਦਾਦੇ ਦਾ ਵੈਰ ਨਾ ਲਵੇ
ਹੱਥ ਸ਼ਸਤਰ ਸ਼ਤਰੂ ਟਿਗ ਹੋਏ
ਹੱਥ ਵਿਚ ਸ਼ਸਤਰ ਹੋਵੇ ਤੇ ਦੁਸ਼ਮਣ ਵੀ ਕੋਲ ਹੋਵੇ ਤੇ ਫੇਰ ਵੀ ਆਪਣੇ ਬਜੁਰਗਾਂ ਦਾ ਆਪਣੇ ਪਿਓ ਦਾਦੇ ਦਾ ਵੈਰ ਨਾ ਲੈ ਸਕੇ
ਮਾਰੇ ਨੈ ਕਪੂਤ ਹੈ ਸੋਏ
ਫਿਰ ਵੀ ਨਾ ਮਾਰ ਸਕੇ ਆਪਣੇ ਦੁਸ਼ਮਣ ਨੂੰ ਉਹ ਪੁੱਤਰ ਥੋੜੀ ਹੁੰਦਾ ਹੈ ਉਹ ਤਾਂ ਕਪੁੱਤਰ ਹੋਇਆ ਕਰਦਾ ਹੈ
ਇਮ ਸੁਨ ਖਾਨ ਵੀ ਮਨ ਵਹਿ ਰਹੇ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਗੁਲ ਖਾਂ ਦਾ ਮਨ ਬੜਾ ਉਦਾਸ ਹੋਇਆ ਇਹ ਬਚਨ ਸੁਣ ਕੇ ਗੁਲ ਖਾਂ ਦੇ ਮਨ ਦੇ ਵਿਚ ਬੜੀ ਉਦਾਸੀ ਆਈ
ਓਏ ਸੁਨਾਏ ਰਸਾਵਤ ਲਿਓ
ਸੁਣ ਕੇ ਗੁੱਸੇ ਦੇ ਵਿਚ ਵੀ ਆ ਗਿਆ ਵੀ ਗੁਰੂ ਸਾਹਿਬ ਜੀ ਇਹ ਗੱਲ ਮੈਨੂੰ ਸੁਣਾ ਰਹੇ ਨੇ ਕਿਉਂਕਿ ਮੇਰੇ ਦਾਦੇ ਨੂੰ ਇਨ੍ਹਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਮਾਰਿਆ ਸੀ ਉਹ ਗੱਲ ਗੁਰੂ ਸਾਹਿਬ ਜੀ ਮੈਨੂੰ ਸੁਣਾ ਰਹੇ ਨੇ
ਇਨੋ ਪਿਤਾ ਮੈਂ ਮੋਰ ਪਿਤਾ ਮਾਂ ਰਣ ਮੈਂ ਮਾਰ ਪਥਿਓ ਜਮ ਧਾਮਾ
ਇਨ੍ਹਾਂ ਦੇ ਦਾਦਾ ਜੀ ਸ੍ਰੀ ਹਰਗੋਬਿੰਦ ਸਾਹਿਬ ਨੇ ਮੇਰੇ ਦਾਦੇ ਪੈਂਦੇ ਖਾਂ ਨੂੰ ਰਣ ਭੂਮੀ ਵਿਚ ਕਰਤਾਰਪੁਰ ਸਾਹਿਬ ਦੇ ਜੰਗ ਦੇ ਵਿਚ ਮਾਰਿਆ ਸੀ
ਸੋ ਸਿਮਰਤ ਅਰ ਮੋਏ ਸੁਨਾਵੇ
ਉਹ ਗੱਲ ਨੂੰ ਚੇਤੇ ਕਰਕੇ ਉਸ ਪੁਰਾਣੀ ਗੱਲ ਨੂੰ ਸਿਮਰ ਕੇ ਗੁਰੂ ਜੀ ਮੈਨੂੰ ਬਾਰ ਬਾਰ ਉਹ ਗੱਲ ਸੁਣਾ ਰਹੇ ਨੇ
ਕਿਆ ਕਾਰਨ ਕੁਛ ਲੱਗਿਓ ਨਾ ਜਾਵੇ
ਪਰ ਸਮਝ ਨਹੀਂ ਆਉਂਦੀ ਵੀ ਇਹੋ ਜਿਹਾ ਕਿਹੜਾ ਕਾਰਨ ਹੈ ਕਿ ਗੁਰੂ ਜੀ ਮੈਨੂੰ ਇਹ ਗੱਲ ਸੁਣਾ ਰਹੇ ਨੇ ਮੈਨੂੰ ਇਕ ਪ੍ਰਕਾਰ ਦਾ ਇਹ ਤਾਨਾ ਮਾਰ ਰਹੇ ਨੇ
ਜਥਾ ਜੋਗ ਭਾਖੇ ਬਚ ਭਲਾ
ਹਾਲਾਂਕਿ ਗੁਰੂ ਜੀ ਜਿਹੜੀ ਗੱਲ ਕਹਿ ਰਹੇ ਨੇ ਬਿਲਕੁਲ ਜਥਾ ਯੋਗ ਕਹਿ ਰਹੇ ਨੇ ਦਰੁਸਤ ਕਹਿ ਰਹੇ ਨੇ ਕਿ ਜਿਹੜਾ ਪੁੱਤਰ ਹੁੰਦਾ ਸਪੁੱਤਰ ਹੁੰਦਾ ਉਹ ਆਪਣੇ ਪਿਓ ਦਾਦੇ ਦਾ ਵੈਰ ਜ਼ਰੂਰ ਲੈਂਦਾ ਹੈ
ਓਏ ਕਪੂਤ ਜੇ ਲਏ ਨਾ ਬਦਲਾ
ਤੇ ਉਹ ਵੱਡਾ ਕਪੁੱਤਰ ਹੁੰਦਾ ਹੈ ਜਿਹੜਾ ਆਪਣੇ ਬਜੁਰਗਾਂ ਦਾ ਬਦਲਾ ਨਾ ਲਵੇ ਆਪਣੇ ਬਜੁਰਗਾਂ ਦਾ ਵੈਰ ਨਾ ਲਵੇ
ਸਿਆਦਕ ਵਿਚਾਰ ਬੋ ਰਹੇ ਹੋ
ਏਦਾਂ ਗੁਲ ਖਾਂ ਨੇ ਆਪਣੇ ਮਨ ਵਿਚ ਬੜੀ ਵਿਚਾਰ ਕੀਤੀ ਏਦਾਂ ਦੀਆਂ ਵਿਚਾਰਾਂ ਆਪਣੇ ਮਨ ਹੀ ਮਨ ਕਰਦਾ ਹੈ
ਮੈਂ ਮਾਰਨ ਕੋ ਨਿਸ਼ਚਾ ਲਿਓ
ਇਹਨੇ ਮਾਰਨ ਦਾ ਨਿਸ਼ਚਾ ਉਸ ਵੇਲੇ ਪੂਰਾ ਨਹੀਂ ਕੀਤਾ ਪੱਕਾ ਨਹੀਂ ਕੀਤਾ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਦਾ ਨਿਸ਼ਚਾ
ਇਕ ਦੋ ਬਾਜੀ ਖੇਲ ਹਟਾਏ
ਇਹਦਾ ਇਕ ਦੋ ਬਾਜੀਆਂ ਇਹਨੇ ਸਤਿਗੁਰਾਂ ਦੇ ਨਾਲ ਖੇਡੀਆਂ ਨੇ ਤੇ ਖੇਡ ਕੇ ਖੇਡ ਸਮਾਪਤ ਕੀਤੀ ਹੈ
ਚੌਪੜ ਕੋ ਦੀਨੇ ਉਠਾਏ
ਮਹਾਰਾਜ ਜੀ ਨੇ ਹੁਕਮ ਕਰਕੇ ਚੌਪੜ ਚੁਕਵਾ ਦਿੱਤਾ ਖੇਡ ਸਮਾਪਤ ਕਰ ਦਿੱਤੀ
ਹੱਥ ਸ਼ਸਤਰ ਸ਼ਤਰੂ ਹੋਏ ਪਾਸੇ
ਕਲਗੀਧਰ ਜੀ ਫੇਰ ਬੋਲੇ ਜਦੋਂ ਚੌਪੜ ਖੇਡ ਹਟੇ ਨਾ ਫਿਰ ਬੋਲੇ ਮਹਾਰਾਜ ਕਹਿੰਦੇ ਹੱਥ ਚ ਸ਼ਸਤਰ ਹੋਵੇ ਤੇ ਦੁਸ਼ਮਣ ਵੀ ਕੋਲ ਹੋਵੇ
ਓਏ ਕਪੂਤ ਕਰ ਸਕੇ ਨਾ ਨਾ ਸੀ
ਉਹ ਜਿਹਾ ਕਪੁੱਤਰ ਕੋਈ ਨਹੀਂ ਹੋ ਸਕਦਾ ਉਹ ਵੱਡਾ ਕਪੁੱਤਰ ਹੈ ਕਪੂਤ ਹੈ ਉਹ ਜਿਹੜਾ ਫਿਰ ਵੀ ਆਪਣਾ ਦੁਸ਼ਮਣ ਨਾ ਮਾਰ ਸਕੇ ਫਿਰ ਵੀ ਆਪਣੇ ਦੁਸ਼ਮਣ ਨੂੰ ਖਤਮ ਨਾ ਕਰ ਸਕੇ
ਜੋ ਕੁਲੀਨ ਤਾਰਤ ਨੈ ਕਾਲਾ
ਜਿਹੜਾ ਚੰਗੀ ਕੁੱਲ ਦਾ ਹੋਵੇ ਨਾ ਚੰਗੀ ਔਲਾਦ ਹੋਵੇ ਚੰਗੀ ਕੁੱਲ ਦਾ ਹੋਵੇ ਉਹ ਇਹੋ ਜਿਹਾ ਅਵਸਰ ਨਹੀਂ ਟਾਲਦਾ ਇਹੋ ਜਿਹਾ ਸਮਾਂ ਉਹਨੂੰ ਮਿਲਿਆ ਹੋਵੇ ਤੇ ਉਹ ਐਸੇ ਸਮੇਂ ਦੀ ਟਾਲਨਾ ਨਹੀਂ ਕਰਦਾ
ਮਾਰ ਲਈ ਤੈ ਕਰਤੇ ਉਤਾਲਾ
ਔਰ ਉਹ ਤਾਵੜਾ ਹੋ ਕੇ ਉਸੇ ਵੇਲੇ ਆਪਣੇ ਦੁਸ਼ਮਣ ਨੂੰ ਮਾਰ ਮੁਕਾਉਂਦਾ ਹੈ ਜਿਹੜਾ ਚੰਗੀ ਕੁੱਲ ਦਾ ਹੋਵੇ
ਹੁਣ ਪਠਾਨ ਕਹਿ ਕੋਪ ਕਨੇਰੇ
ਇਹਦਾ ਇਹ ਬਚਨ ਕਹਿ ਕੇ ਮਹਾਰਾਜ ਜੀ ਨੇ ਪਠਾਨ ਗੁਲ ਖਾਂ ਦੇ ਹਿਰਦੇ ਚ ਗੁੱਸਾ ਜਗਾ ਦਿੱਤਾ ਇਹਦੇ ਅੰਦਰ ਬੜਾ ਭਾਰੀ ਕ੍ਰੋਧ ਜਗਾ ਦਿੱਤਾ।
ਜਥਾ ਸਰਬ ਸੁਖ ਤੇ ਕੋ ਛੇਰੇ,
ਔਰ ਕਹਿੰਦੇ ਇੰਨਾ ਜ਼ਿਆਦਾ ਗੁੱਸਾ ਇਹਦੇ ਅੰਦਰ ਪੈਦਾ ਕਰ ਦਿੱਤਾ ਮਾਨੋ ਜਿਵੇਂ ਕਿਸੇ ਜ਼ਹਿਰੀਲੇ ਨਾਗ ਨੂੰ ਕਿਸੇ ਨੇ ਅਚਨਚੇਤ ਛੇੜ ਦਿੱਤਾ ਹੋਵੇ, ਏਦਾਂ ਮਾਨੋ ਇਹਦੇ ਅੰਦਰ ਕਿਸੇ ਨੇ ਛੇੜ ਕੇ ਇੰਨਾ ਗੁੱਸਾ ਭਰ ਦਿੱਤਾ ਗੁਲਖਾਂ ਅੰਦਰ।
ਹਿਮ ਗਜ ਖੂਨੀ ਤੋਮਰ ਪ੍ਰੇਰੇ,
ਕਹਿੰਦੇ ਜਿਵੇਂ ਕਿਸੇ ਖੂਨੀ ਗਜ ਨੂੰ ਕਿਸੇ ਤੋਮਰ ਨਾਲ ਬਰਛੀ ਨਾਲ ਪ੍ਰੇਰਿਆ ਜਾਵੇ ਤੇ ਹੋਰ ਜ਼ਿਆਦਾ ਉਹ ਭਿਅੰਕਰ ਹੋ ਜਾਂਦਾ, ਖੂਨੀ ਹੋ ਜਾਂਦਾ।
ਕੰਕਰ ਸੋ ਜਿਮ ਘੇਰ ਛੇਰੇ,
ਜਾਂ ਸਾਹਮਣੇ ਬੱਬਰ ਸ਼ੇਰ ਬੈਠਾ ਹੋਵੇ ਤੇ ਸ਼ੇਰ ਨੂੰ ਕੋਈ ਪੱਥਰ ਮਾਰ ਕੇ ਛੇੜੇ, ਤੇ ਕਹਿੰਦੇ ਫਿਰ ਉਹ ਸ਼ੇਰ ਜਿਵੇਂ ਗੁੱਸੇ ਵਿਚ ਆ ਕੇ ਦਹਾੜਦਾ।
ਜਿਸ ਪਠਾਨ ਲੇ ਦੀਰਘ ਸਵਾਸਾ,
ਕਹਿੰਦੇ ਉਸੇ ਤਰ੍ਹਾਂ ਅੱਜ ਗੁਲ ਖਾਂ ਨੂੰ ਮਾਨੋ ਜਿਵੇਂ ਗੁਰੂ ਸਾਹਿਬ ਨੇ ਛੇੜਿਆ ਹੋਵੇ, ਔਰ ਇਹਦੇ ਅੰਦਰ ਵੀ ਉਸੇ ਤਰ੍ਹਾਂ ਬਹੁਤ ਜ਼ਿਆਦਾ ਗੁੱਸਾ ਆਇਆ, ਔਰ ਉਸ ਗੁੱਸੇ ਨਾਲ ਲੰਮੇ ਲੰਮੇ ਹੌਕੇ ਭਰਦਾ, ਲੰਮੇ ਲੰਮੇ ਸਾਹ ਲੈਂਦਾ ਗੁੱਸੇ ਨੂੰ ਕਾਬੂ ਵਿਚ ਕਰਨ ਲਈ।
ਸੋਚਿਤ ਰਹੋ ਤੋ ਗੁਰ ਪਾਸਾ,
ਫਿਰ ਵੀ ਸਤਿਗੁਰਾਂ ਦੇ ਕੋਲ ਬੈਠਾ ਬੈਠਾ ਸੋਚਦਾ ਰਿਹਾ, ਮਹਾਰਾਜ ਜੀ ਦੇ ਕੋਲ ਬੈਠਾ ਬੈਠਾ ਮਨ ਹੀ ਮਨ ਸੋਚਦਾ ਰਿਹਾ।
ਜਾਨਾ ਸਮਾ ਜਾਨ ਕੈ ਧਾਮੋ,
ਔਰ ਇਹਨੇ ਵੇਖਿਆ ਵੀ ਹੁਣ ਸਤਿਗੁਰਾਂ ਕੋਲੋਂ ਵਿਦਾ ਹੋਣ ਦਾ ਸਮਾਂ ਹੋ ਗਿਆ, ਸਤਿਗੁਰਾਂ ਕੋਲੋਂ ਵਾਪਸ ਜਾਣ ਦਾ ਸਮਾਂ ਹੋ ਗਿਆ।
ਉੱਠਿਓ ਕੋਪ ਦ੍ਰਿਗ ਕੀ ਨਸਲਮੋ,
ਇਹਨੇ ਉੱਠਿਆ ਅੱਜ ਝੁੱਕ ਕੇ, ਓਦਾਂ ਮੱਥਾ ਨਹੀਂ ਟੇਕਿਆ ਜਿਵੇਂ ਅੱਗੇ ਟੇਕਦਾ ਸੀ, ਅੱਖਾਂ ਨਾਲ ਹੀ ਥੋੜਾ ਜਿਹਾ ਝੁੱਕ ਕੇ ਨਮਸਕਾਰ ਕੀਤੀ ਹੈ, ਔਰ ਬੜੇ ਗੁੱਸੇ ਵਿਚ ਬੜੇ ਰੋਸ ਵਿਚ ਗੁਲਖਾਂ ਮੁੜਿਆ ਹੈ।
ਸਮੁਖ ਨਾ ਦੇਖ ਸਕੇ ਮਨ ਫਿਰਿਓ,
ਇਹੋ ਜਿਹਾ ਮਨ ਫਿਰਿਆ ਗੁਲਖਾਂ ਦਾ ਕਿ ਹੁਣ ਸਤਿਗੁਰਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਨਹੀਂ ਵੇਖ ਸਕਦਾ, ਮਹਾਰਾਜ ਜੀ ਦੇ ਸਾਹਮਣੇ ਗੁਰਦੇਵ ਦੇ ਚਿਹਰੇ ਵੱਲ ਨਹੀਂ ਤੱਕ ਸਕਦਾ।
ਸਮੈ ਇਨਾਮ ਦੇਵਾਵਨ ਕਰਿਓ,
ਮਹਾਰਾਜ ਜੀ ਨੇ ਆਖਿਆ ਲਿਆਓ ਬਈ ਇਨਾਮ ਦਿਓ ਗੁਲਖਾਂ ਨੂੰ, ਮਹਾਰਾਜ ਜੀ ਨੇ ਖਜ਼ਾਨੇ ਚੋ ਇਨਾਮ ਮੰਗਵਾ ਕੇ ਗੁਲਖਾਂ ਨੂੰ ਦਿੱਤਾ।
ਪੰਜ ਰਜਤ ਪਣ ਲੈ ਚਲ ਆਇਓ,
ਕਿੰਨਾ ਇਨਾਮ ਦਿੱਤਾ? ਪੰਜ ਰੁਪਈਏ, ਪੰਜ ਰੁਪਈਏ ਇਨਾਮ ਦਿੱਤਾ ਗੁਲਖਾਂ ਨੂੰ। ਪੰਜ ਰੁਪਈਏ ਲੈ ਕੇ ਗੁਲਖਾਂ, ਦੀਨ ਮਨਾ ਜਿਹਾ ਹੋਇਆ, ਮਨ ਚ ਗੁੱਸਾ ਬਹੁਤ ਜ਼ਿਆਦਾ, ਕ੍ਰੋਧ ਬਹੁਤ ਜ਼ਿਆਦਾ ਗੁਲਖਾਂ ਦੇ, ਤੇ ਪਛਾਣ ਨੂੰ ਵਾਪਸ ਹਟਿਆ, ਵਾਪਸ ਆਪਣੇ ਘਰ ਨੂੰ ਮੁੜਿਆ।
ਚਿੱਤ ਚਿੰਤਾ ਬਦ ਨਦੀ ਬਾਯੂ,
ਚਿੱਤ ਦੇ ਵਿਚ ਬੜੀ ਭਾਰੀ ਚਿੰਤਾ, ਮਨ ਹੀ ਮਨ ਬੜੀ ਭਾਰੀ ਚਿੰਤਾ, ਏਦਾਂ ਚਿੰਤਾ ਮਾਨੋ ਜਿਵੇਂ ਚਿੰਤਾ ਦੀ ਨਦੀ ਦੇ ਵਿਚ ਗੁਲਖਾਂ ਵਹਿ ਤੁਰਿਆ ਹੋਵੇ, ਚਿੰਤਾ ਦੀ ਨਦੀ ਦੇ ਵਿਚ ਗੁਲਖਾਂ ਵਹਿ ਤੁਰਿਆ ਹੋਵੇ।
ਬੈਠੇ ਹੋ ਜਨਨੀ ਕੇ ਡਿੱਗ ਜਾਇਓ,
ਇਹ ਜਾ ਕੇ ਆਪਣੀ ਜਨਨੀ, ਇਹਦੀ ਮਾਂ ਸੀ ਉੱਥੇ ਗੁਲਖਾਂ ਦੀ, ਇਹ ਘਰ ਆਇਆ ਤੇ ਘਰ ਆ ਕੇ ਆਪਣੀ ਮਾਂ ਦੇ ਕੋਲ ਬੈਠਾ ਹੈ।
ਮੈਂ ਬੋਲਤ ਮਨ ਮਨੋ ਹਰਾਇਓ,
ਬੋਲਿਆ ਨਹੀਂ, ਆ ਕੇ ਮਾਂ ਦੇ ਕੋਲ ਬਹਿ ਜ਼ਰੂਰ ਗਿਆ ਪਰ ਬੋਲਿਆ ਨਹੀਂ, ਕੁਝ ਗੱਲ ਨਹੀਂ ਕੀਤੀ, ਏਦਾਂ ਜਾਪਦਾ ਜਿਵੇਂ ਸਾਰਾ ਕੁਝ ਹਾਰ ਕੇ ਆ ਗਿਆ ਹੋਵੇ।
ਬੂਜਤ ਏ ਸੁਤ ਕਿਉਂ ਅਨਮਾਨੋ,
ਗੁਲਖਾਂ ਦੀ ਸ਼ਕਲ ਉਤਰੀ ਹੋਈ ਵੇਖ ਕੇ, ਚਿਹਰਾ ਉਤਰਿਆ ਹੋਇਆ ਵੇਖ ਕੇ, ਪਰੇਸ਼ਾਨ ਜਿਹਾ ਵੇਖ ਕੇ, ਗੁੱਸੇ ਚ ਵੇਖ ਕੇ ਗੁਲਖਾਂ ਨੂੰ ਇਹਦੀ ਮਾਂ ਪੁੱਛਦੀ ਹੈ, ਕਹਿੰਦੀ ਆ ਪੁੱਤ ਗੁਲਖਾਂ ਕੀ ਗੱਲ, ਅਨਮਨਾ ਜਿਹਾ ਨਜ਼ਰ ਆਉਂਦਾ ਹੈ,
ਕਹਾਂ ਵਿਗਾੜਿਓ ਕਾਰਜ ਕਨੋ,
ਦੱਸ ਤੇਰਾ ਕੋਈ ਕੰਮ ਤਾਂ ਨਹੀਂ ਵਿਗੜ ਗਿਆ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਤੇਰੇ ਕੋਲ ਆ ਗਈ?
ਨਹੀਂ ਬਦਨ ਪੂਰਨ ਸਮੇਰੋ,
ਤੇਰਾ ਚਿਹਰਾ ਮੈਨੂੰ ਪਹਿਲੇ ਵਾਂਗੂ ਨਜ਼ਰ ਨਹੀਂ ਪਿਆ ਆਉਂਦਾ, ਜਿਵੇਂ ਤੇਰਾ ਚਿਹਰਾ ਪਹਿਲਾਂ ਖਿੜਿਆ ਹੁੰਦਾ ਸੀ ਗੁਰੂ ਜੀ ਕੋਲੋਂ ਆ ਕੇ, ਅੱਜ ਤੇਰਾ ਚਿਹਰਾ ਉਤਰਿਆ ਹੋਇਆ, ਚਿਹਰੇ ਤੇ ਤੇਰੇ ਚਿੰਤਾ ਨਜ਼ਰ ਆਉਂਦੀ ਹੈ,
ਚਿੰਤਾ ਬਸੀ ਕਾ ਚਿਤ ਤੇਰੋ,
ਅੱਜ ਤੇਰਾ ਇਹ ਚਿੱਤ ਕਿਸ ਗੱਲ ਦੀ ਚਿੰਤਾ ਕਰ ਰਿਹਾ, ਅੱਜ ਤੇਰਾ ਇਹ ਮਨ ਕਿਉਂ ਚਿੰਤਾ ਵਸੀਕਾਰ ਹੋ ਰਿਹਾ?
ਸੁਣ ਮਾਤਾ ਤੇ ਸਰਬ ਬਿਰਤੰਤ,
ਗੁਲ ਖਾਂ ਨੇ ਜਦੋਂ ਆਪਣੀ ਮਾਂ ਦੇ ਕੋਲੋਂ ਇਹ ਸਾਰੇ ਬੋਲ ਸੁਣੇ,
ਕਰਿਓ ਸੁਨਾ ਮਨ ਆਪਣਾ ਬਿਰਤਾਂਤ,
ਤੇਰੇ ਨੇ ਆਪਣਾ ਸਾਰਾ ਬਿਰਤਾਂਤ ਜੋ ਜੋ ਹੋਇਆ ਸੀ ਉੱਥੇ ਇਹ ਆਪਣੀ ਮਾਂ ਨੂੰ ਸੁਣਾਉਂਦਿਆਂ ਬੋਲਿਆ, ਕਹਿਣ ਲੱਗਾ
ਹਮ ਪਛਾਣ ਕੇ ਪੋਤ ਗੁਸੈਲੇ,
ਕਹਿਣ ਲੱਗਾ ਮਾਤਾ ਅਸੀਂ ਪਠਾਣਾ ਦੇ ਪੁੱਤਰ ਹੁੰਨੇ ਆ, ਤੇ ਪਠਾਣਾ ਦੇ ਪੁੱਤਰਾਂ ਵਿਚ ਗੁੱਸਾ ਕੁੱਟ ਕੇ ਭਰਿਆ ਹੁੰਦਾ, ਅਸੀਂ ਬੜੇ ਗੁਸੈਲੇ ਸੁਭਾਅ ਵਾਲੇ ਹੁੰਦੇ ਆ, ਮਾਤਾ ਤੈਨੂੰ ਪਤਾ ਹੀ ਹੈ,
ਸ੍ਰੀ ਗੁਰਪੁਰਬ ਬਾਤ ਚਿਤਾਲੇ,
ਅੱਜ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਕੋਈ ਪੁਰਾਣੀ ਗੱਲ ਚੇਤੇ ਕਰਾ ਦਿੱਤੀ ਹੈ। ਅੱਜ ਇੱਕ ਬੜੀ ਪੁਰਾਣੀ ਗੱਲ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਚੇਤੇ ਕਰਾਈ ਹੈ।
ਬੈਨ ਬਨ ਤੇ ਬੀਦਨ ਕਿੰਨਾ,
ਇਹੋ ਜਿਹੇ ਬੋਲ ਬੋਲੇ ਨੇ ਗੁਰੂ ਗੋਬਿੰਦ ਸਿੰਘ ਨੇ ਕਿ ਜਿਹੜੇ ਉਨ੍ਹਾਂ ਦੇ ਬੋਲਾਂ ਨਾਲ ਮੇਰਾ ਕਲੇਜਾ ਬੰਨਿਆ ਗਿਆ, ਮੇਰਾ ਦਿਲ ਬੰਨਿਆ ਗਿਆ, ਇਹੋ ਜਿਹੇ ਬੋਲ ਬੋਲੇ ਨੇ।
ਛੇਕ ਕਲੇਜੇ ਮੈਂ ਕਰ ਦਿੰਦਾ,
ਇਹੋ ਜਿਹਾ ਬੋਲ ਬੋਲਿਆ ਤੇ ਉਹ ਬੈਣ ਵਾਣ ਵਾਂਗੂ ਮੇਰੇ ਕਲੇਜੇ ਵਿਚ ਵੱਜਾ ਕਿ ਜਿਸ ਬੋਲ ਨੇ ਮੇਰੇ ਕਲੇਜੇ ਨੂੰ ਵਿੰਨ ਕੇ ਵਿਚ ਛੇਕ ਪਾ ਕੇ ਰੱਖ ਦਿੱਤਾ ਹੈ।
ਘਾਤ ਕਰਤ ਮੈਂ ਸੋਚਤ ਰਹੋ,
ਔਰ ਇਸ ਤਰ੍ਹਾਂ ਦਾ ਘਾਤ ਮੈਂ ਉਸ ਵੇਲੇ ਸੋਚਦਾ ਰਿਹਾ ਉਨ੍ਹਾਂ ਦੇ ਕੋਲ ਬੈਠ ਕੇ।
ਕਈ ਵਾਰ ਮੋਸੋਂ ਅਸ ਕਹੋ,
ਉਨ੍ਹਾਂ ਨੇ ਕਈ ਵਾਰ ਮੈਨੂੰ ਇਹ ਕਈ ਗੱਲ ਇੱਕ ਵਾਰੀ ਨਹੀਂ ਬਾਰ ਬਾਰ ਦੁਹਰਾ ਕੇ ਗੱਲ ਕਹੀ ਹੈ।
ਸੁਣਤ ਪਠਾਣੀ ਸੁਤ ਕੋ ਬਰਜਿਓ,
ਜਦੋਂ ਪਠਾਣੀ ਨੇ ਸੁਣਿਆ ਨਾ ਇਹਦੀ ਮਾਂ ਨੇ ਗੁਲ ਖਾਂ ਦੀ ਨੇ, ਉਹਨੇ ਸੁਣ ਕੇ ਆਪਣੇ ਪੁੱਤਰ ਨੂੰ ਵਰਜਿਆ, ਉਹ ਸਿਆਣੀ ਸੀ, ਉਹਨੇ ਵਰਜਿਆ ਉਸ ਵੇਲੇ ਕਹਿਣ ਲੱਗੀ
ਮਾਰਨ ਮਰਨੇ ਤੇ ਚਿੱਤ ਲਰਦਿਓ,
ਕਹਿਣ ਲੱਗੀ ਵੀ ਉਹਦਾ ਵੀ ਉਹਨੇ ਵੇਖਿਆ ਵੀ ਤਾਂ ਮਾਰਨ ਮਰਾਨ ਦੀ ਗੱਲ ਕਰਨ ਲੱਗ ਪਿਆ ਵੀ ਗੁਰੂ ਜੀ ਨੂੰ ਜਾਂ ਮਾਰ ਦਿਆਂ ਜਾਂ ਮਰ ਜਾਵਾਂ, ਤੇ ਉਹਦਾ ਮਨ ਥੋੜਾ ਜਿਹਾ ਡਰਿਆ, ਪਠਾਣੀ ਦਾ ਮਨ ਭੈ ਪੀਤ ਹੋਇਆ।
ਗੁਰ ਕੋ ਕਹਿਣ ਦਿਓ ਜਿਮਕਾਏ,
ਕਹਿਣ ਲੱਗੀ ਪੁੱਤਰ ਗੁਲ ਖਾਂ ਗੁਰੂ ਜੀ ਜੋ ਕਹਿੰਦੇ ਨੇ ਉਹਨਾਂ ਨੂੰ ਕਹਿਣ ਦੇ, ਉਹਨਾਂ ਦੇ ਕਹਿਣ ਦਾ ਗੁੱਸਾ ਨਾ ਮਨਾਈ, ਉਹਨਾਂ ਨੂੰ ਜੋ ਮਨ ਵਿਚ ਆਵੇ ਉਹ ਜੋ ਕਹਿੰਦੇ ਨੇ ਕਹਿਣ ਦੇ।
ਸਦਾ ਪਾਲਤੇ ਹਮਕੋ ਰਹੇ,
ਉਹ ਸਦਾ ਸਾਨੂੰ ਪਾਲਦੇ ਰਹੇ ਨੇ, ਉਹ ਸਾਡੇ ਪਾਲਣਹਾਰ ਨੇ।
ਸੁਣ ਕਹਿ ਰਹੇ ਸੋਨਾ ਮ੍ਰਿਦ ਬਚ ਕਹੋ,
ਜੇ ਕੋਈ ਉਹ ਬਚਨ ਆਪਣੇ ਮੁਖੋਂ ਕਰਦੇ ਨੇ ਤੇ ਸੁਣ ਕੇ ਤੂੰ ਆਪਣੇ ਮਨ ਚ ਰੋਸ ਨਾ ਮਨਾਇਆ ਕਰ, ਤੂੰ ਆਪਣੇ ਮਨ ਵਿਚ ਗੁੱਸਾ ਨਾ ਮਨਾਇਆ ਕਰ।
ਗੁਰਸੋਂ ਸੰਦ ਸਦਾ ਸੁਖ ਲਓ,
ਜੇ ਤੂੰ ਸਦਾ ਸੁਖ ਲੈਣਾ ਚਾਹੁੰਦਾ ਗੁਲ ਖਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਸਦਾ ਸੰਧੀ ਬਣਾ ਕੇ ਰੱਖੀ, ਉਨ੍ਹਾਂ ਦੇ ਨਾਲ ਸਦਾ ਪਿਆਰ ਤੇ ਮੁਹੱਬਤ ਰੱਖੀ।
ਅਲਪ ਬੈਸ ਤੂੰ ਤਰਨ ਨਾ ਪਇਓ,
ਹਾਲੇ ਤੇਰੀ ਉਮਰ ਵੀ ਛੋਟੀ, ਤੂੰ ਬਹੁਤਾ ਜਵਾਨ ਵੀ ਨਹੀਂ ਹੋਇਆ, ਹਜੇ 18-19 ਸਾਲਾਂ ਦਾ 20 ਸਾਲਾਂ ਦਾ ਤੂੰ ਗੱਭਰੂ ਹੈ, ਹਾਲੇ ਤੂੰ ਭਰ ਜਵਾਨੀ ਵਿਚ ਵੀ ਨਹੀਂ ਆਇਆ।
ਜੋ ਜੀਵਨ ਆਪਣਾ ਹਿੱਤ ਲਇਓ,
ਇਸ ਕਰਕੇ ਤੈਨੂੰ ਤਾਂ ਆਪਣਾ ਜੀਵਨ ਲੋੜਨਾ ਚਾਹੀਦਾ ਵੀ ਤੂੰ ਲੰਮੀ ਜ਼ਿੰਦਗੀ ਭੋਗਣੀ ਹੈ, ਤੂੰ ਲੰਮਾ ਜੀਵਨ ਪ੍ਰਾਪਤ ਕਰਨਾ ਹੈ।
ਜੋ ਸ਼੍ਰੀ ਗੁਰ ਕੇ ਤੀਰ ਬਿਗਾਰੇ, ਸਿੰਘ ਅਨੇਕ ਸੋਤੀ ਮਾਰੇ,
ਨਾਲੇ ਗੁਲ ਖਾਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹਮਲਾ ਕਰਨਾ ਕੋਈ ਸੌਖੀ ਗੱਲ ਨਹੀਂ, ਜੇ ਤੂੰ ਉਨ੍ਹਾਂ ਦੇ ਕੋਲ ਜਾ ਕੇ ਜਾਂ ਕੋਈ ਹੋਰ ਵੀ ਜੇ ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਕੋਈ ਮਾਰੇਗਾ ਤੇ ਜਿਹੜੇ ਉਨ੍ਹਾਂ ਦੇ ਆਲੇ ਦੁਆਲੇ ਸਿੰਘ ਨੇ ਭਲਾ ਉਹਨੂੰ ਛੱਡਣਗੇ? ਜਿਹੜੇ ਉਨ੍ਹਾਂ ਦੇ ਆਲੇ ਦੁਆਲੇ ਉਨ੍ਹਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਨੇ ਉਹ ਭਲਾ ਉਹਨੂੰ ਕਿਵੇਂ ਛੱਡਣਗੇ? ਉਹਨੂੰ ਵੀ ਮਾਰ ਮੁਕਾਉਣਗੇ ਜਿਹੜਾ ਗੁਰੂ ਜੀ ਨੂੰ ਮਾਰਨ ਦਾ ਯਤਨ ਕਰੇਗਾ।
ਤੁਝਕੋ ਦੇਤ ਦਰਬ ਹਿਤ ਕਰੋ ਕਰੈ,
ਵੇਖ ਤੇਰੇ ਨਾਲ ਗੁਰੂ ਜੀ ਕਿੰਨਾ ਪਿਆਰ ਕਰਦੇ ਨੇ, ਤੈਨੂੰ ਰੋਜ਼ ਰੁਪਈਏ ਦਿੰਦੇ ਨੇ, ਜਦੋਂ ਜਾਣਾ ਤੈਨੂੰ 5 ਰੁਪਈਏ ਖਜ਼ਾਨੇ ਚ ਕਢਾ ਕੇ ਰੋਜ਼ ਦਿੰਦੇ ਹਨ।
ਹੋਏ ਕੁਝ ਕੋਪ ਨਾ ਧਰੈ,
ਉਹ ਹੱਸਦੇ ਹੋਣਗੇ ਤੇਰੇ ਨਾਲ, ਜੇ ਉਨ੍ਹਾਂ ਨੇ ਏਦਾਂ ਦੀ ਗੱਲ ਕੀਤੀ ਵੀ ਹੈ ਨਾ ਤੇ ਹਾਸੀ ਦੇ ਵਿਚ ਕੀਤੀ ਹੋਣੀ ਹੈ। ਤੂੰ ਸੁਣ ਕੇ ਆਪਣੇ ਮਨ ਚ ਗੁੱਸਾ ਨਾ ਮਨਾ, ਤੂੰ ਗੁਰੂ ਸਾਹਿਬ ਦੇ ਬਚਨ ਸੁਣ ਕੇ ਏਦਾਂ ਆਪਣੇ ਮਨ ਚ ਰੋਸ ਨਾ ਮਨਾ।
ਇਤਿਹਾਸਕ ਬਹੁਤ ਸਮਝਾਇਓ,
ਇਤਿਹਾਸਕ ਬਹੁਤ ਸਾਰੀਆਂ ਗੱਲਾਂ ਕਹਿ ਕਹਿ ਕੇ ਦੀ ਮਾਂ ਨੇ ਆਪਣੇ ਪੁੱਤਰ ਗੁਲ ਖਾਂ ਨੂੰ ਸਮਝਾਇਆ,
ਤੋ ਨਾ ਤਿਸਨੇ ਮਨ ਠਹਿਰਾਇਓ,
ਪਰ ਗੁਲ ਖਾਂ ਦੇ ਮਨ ਦੇ ਵਿਚ ਮਾਂ ਦਾ ਇੱਕ ਬੋਲ ਨਹੀਂ ਚੰਗਾ ਲੱਗਾ, ਉਹਦੇ ਮਨ ਵਿਚ ਤਾਂ ਕੁਝ ਹੋਰ ਹੀ ਹੁਣ ਚੱਲ ਰਿਹਾ, ਹੋਰ ਹੀ ਅਨੇਕ ਪ੍ਰਕਾਰ ਦੀਆਂ ਮਨ ਦੇ ਵਿਚ ਖੋਟੀਆਂ ਸੋਚਾਂ ਸੋਚ ਰਿਹਾ।
ਚਿਤਵਤ ਚਿਤ ਸੁਭ ਤਿਉ ਪਰ ਰਾਤੇ,
ਆਪਣੇ ਚਿਤ ਵਿਚ ਉਸ ਗੱਲ ਨੂੰ ਚਿਤ ਵੀ ਜਾਂਦਾ ਜੋ ਗੁਰੂ ਸਾਹਿਬ ਨੇ ਕਹੀ ਹੈ, ਔਰ ਉਹਨੂੰ ਚਿਤ ਬਦਿਆਂ ਰਾਤ ਨੂੰ ਸੌਣ ਲੱਗਾ ਆਪਣੇ ਪਲਗੇ ਤੇ ਪਿਆ ਹੋਇਆ।
ਚਿਤ ਮੈਂ ਰੜਕਤ ਉਠਤੇ ਹੋ ਪ੍ਰਾਤੇ,
ਉਹ ਗੱਲ ਜਿਹੜੀ ਗੁਰੂ ਸਾਹਿਬ ਨੇ ਕਹੀ ਹੈ ਕਿ ਆਪਣੇ ਬਜ਼ੁਰਗਾਂ ਦਾ ਪਿਓ ਦਾਦੇ ਦਾ ਜਿਹੜਾ ਬਦਲਾ ਨਾ ਲਵੇ ਉਹਦੇ ਮੂੰਹ ਤੇ ਥੁੱਕਣਾ ਚਾਹੀਦਾ, ਸਰਕਾਰ ਹੈ ਉਹਦਾ ਜੀਵਨ, ਇਹ ਸੁਣ ਸੁਣ ਕੇ ਗੱਲ ਉਹਦੇ ਹਿਰਦੇ ਚ ਰਿੜਕ ਰਹੀ ਹੈ ਏਦਾਂ ਚੁੱਭ ਰਹੀ ਆ ਮਾਨੋ ਜਿਵੇਂ ਪੈਰ ਦੇ ਵਿੱਚ ਕੰਡਾ ਪਿਆ ਰੜਕਦਾ, ਏਦਾਂ ਇਹਦੇ ਕਲੇਜੇ ਤੇ ਬੋਲ ਰੜਕ ਰਹੇ ਨੇ।
ਥੁੱਕ ਜਨਮ ਭਾਖਿਓ ਬੋ ਮਾਰੇ,
ਤੇ ਗੁਰੂ ਜੀ ਨੇ ਕਿਹਾ ਸੀ ਥੁੱਕ ਇਹੋ ਜਿਹੇ ਜਨਮ ਦੇ ਉੱਤੇ, ਇਹੋ ਜਿਹੇ ਜਨਮ ਦੇ ਉੱਤੇ ਤਰਕਾਰ ਹੈ ਜਿਹੜਾ ਆਪਣੇ ਪਿਓ ਦਾਦੇ ਦਾ ਬਦਲਾ ਨਾ ਲੈ ਸਕੇ, ਵੈਰ ਨਾ ਲੈ ਸਕੇ।
ਉਸ ਕਪੂਤ ਸੁਣਾਏ ਉਚਾਰੇ,
ਗੁਰੂ ਜੀ ਨੇ ਸੁਣਾਇਆ ਕਿ ਉਹ ਕਪੁੱਤਰ ਹੈ, ਉਹ ਕਪੂਤ ਹੈ, ਐਸਾ ਉਹ ਪੁੱਤਰ ਨਹੀਂ ਹੋ ਸਕਦਾ।
ਖਾਨ ਪਾਨ ਕਰ ਦਿਵਸ ਗੁਜ਼ਾਰਾ,
ਇਹਦਾ ਖਾਨ ਪਾਨ ਕਰਕੇ ਇਹਨੇ ਦਿਨ ਸਾਰਾ ਬਤੀਤ ਕੀਤਾ, ਰਾਤ ਬਤੀਤ ਕੀਤੀ।
ਚਲੋ ਦੁਪਹਿਰੇ ਸਮੋ ਨਿਆਰਾ,
ਔਰ ਦੁਪਹਿਰਾ ਢਰਿਆ ਹੈ ਤੇ ਦੁਪਹਿਰ ਜਦੋਂ ਢਲੀ ਹੈ,
ਇੱਕ ਜਾਮ ਦਿਨ ਤੇ ਚੱਲ ਗਏ।
ਇੱਕ ਜਾਮ ਜਦੋਂ ਦਿਨ ਰਹਿੰਦਾ ਸੀ, ਯਾਨੀ ਕਿ ਸ਼ਾਮ ਦਾ ਸਮਾਂ ਹੋਇਆ ਨਾ, ਅਗਲਾ ਦਿਨ ਚੜ ਗਿਆ, ਰਾਤ ਬੀਤ ਗਈ, ਅਗਲਾ ਦਿਨ ਵੀ ਸਾਰਾ ਕੱਢ ਦਿੱਤਾ, ਜਦੋਂ ਸ਼ਾਮ ਦਾ ਪਹਿਰ ਕ ਦਿਨ ਰਿਹਾ,
ਕਰ ਸਲਾਮ ਕੋ ਏਰਤ ਭਇਓ,
ਇਹ ਫਿਰ ਚੱਲ ਕੇ ਆਇਆ ਕਲਗੀਧਰ ਕੋਲ, ਔਰ ਕਲਗੀਧਰ ਜੀ ਦੇ ਕੋਲ ਆ ਕੇ ਨੇ ਮਹਾਰਾਜ ਜੀ ਨੂੰ ਸਲਾਮ ਕੀਤੀ।
ਭਾਵੀ ਪ੍ਰੇਰਿਓ ਦਰਸ਼ਨ ਕੀਨ,
ਅੱਜ ਇਹਦੀ ਭਾਵੀ ਪ੍ਰੇਰ ਕੇ ਨੂੰ ਲੈ ਕੇ ਆਈ ਹੈ, ਅੱਜ ਗੁਲਖਾਂ ਨੂੰ ਹੋਣੀ ਪ੍ਰੇਰ ਕੇ ਲਿਆਈ ਹੈ ਸਤਿਗੁਰਾਂ ਦੇ ਕੋਲ, ਔਰ ਆ ਕੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਸ੍ਰੀ ਪ੍ਰਭ ਕਹਿ ਕੇ ਆਦਰ ਦੀਨ,
ਮਹਾਰਾਜ ਜੀ ਨੇ ਵੀ ਬੜਾ ਸਤਿਕਾਰ ਦਿੱਤਾ, ਗੁਲਖਾਂ ਨੂੰ ਕਹਿ ਕੇ ਆਦਰ ਦਿੱਤਾ, ਆਪਣੇ ਕੋਲ ਬਿਠਾਇਆ,
ਨਿਕਟ ਬਿਠਾਏ ਸਰਾਨ ਲਾਗੇ,
ਲਾਗੇ ਬਿਠਾ ਕੇ ਮਹਾਰਾਜ ਜੀ ਗੁਲਖਾਂ ਨੂੰ ਸਲਾਉਣ ਲੱਗੇ।
ਖਾਨਨ ਬੰਸ ਨੱਤਾ ਜੀ ਰਨ ਭਾਗੇ,
ਮਹਾਰਾਜ ਜੀ ਕਹਿੰਦੇ ਵੀ ਬਲਿਆਰ ਤੁਹਾਡੇ ਜੇ ਖਾਨਾ ਤੋਂ, ਕਿਉਂਕਿ ਤੇਰੇ ਜਿਹੜੇ ਖਾਨ ਹੁੰਦੇ ਨੇ ਗੁਲਖਾਂ, ਉਹ ਜੰਗ ਦੇ ਮੈਦਾਨ ਚ ਜੇ ਖਲੋਤੇ ਹੋਣ ਤੇ ਰਣ ਭੂਮੀ ਛੱਡ ਕੇ ਨਹੀਂ ਦੌੜਦੇ, ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਰਣ ਭੂਮੀ ਚ ਤੇਰੇ ਜੇ ਖਾਨ ਲੜਦੇ ਨੇ।
ਲੜਤੇ ਕਰੇ ਪ੍ਰਾਨ ਨਾ ਪਿਆਰੇ,
ਜਦੋਂ ਲੜਦੇ ਨੇ ਨਾ ਤੇਰੇ ਜੇ ਖਾਨ, ਤੇਰੇ ਜੇ ਖਾਨਾਂ ਦਾ ਜਿਹੜਾ ਵੰਸ਼ ਹੈ, ਉਹ ਜਦੋਂ ਜੰਗ ਦੇ ਮੈਦਾਨ ਚ ਲੜਦੇ ਨੇ, ਲੜਦਿਆਂ ਆਪਣੇ ਪ੍ਰਾਣਾਂ ਨਾਲ ਪਿਆਰ ਨਹੀਂ ਕਰਦੇ।
ਕਟੂ ਬਾਕ ਕੋ ਨਹੀਂ ਸਾਰੇ,
ਉਹ ਨਾ ਹੀ ਕਿਸੇ ਦਾ ਕੌੜਾ ਬੋਲ ਸਹਾਰਦੇ ਨੇ।
ਕਬੂ ਸਮਾਂ ਉਚਿਤ ਬਣ ਜਾਵੇ,
ਕਬੂ ਜੇ ਕਿਤੇ ਅਚਾਨਕ ਐਸਾ ਸਮਾਂ ਬਣ ਜਾਵੇ,
ਸ਼ਸਤਰ ਸਭਾ ਮੈਂ ਰਿਪ ਕੋ ਕਾਮੈ,
ਤੇ ਦੁਸ਼ਮਣ ਦੀ ਸਭਾ ਵਿਚ ਜਾ ਕੇ ਉਹ ਦੁਸ਼ਮਣ ਨੂੰ ਆਪਣੇ ਨੂੰ ਮਾਰ ਮੁਕਾਉਂਦੇ ਨੇ, ਸ਼ਸਤਰ ਹੱਥ ਵਿਚ ਹੋਵੇ ਤੇ ਉਸ ਸ਼ਸਤਰ ਨਾਲ ਆਪਣੇ ਦੁਸ਼ਮਣ ਨੂੰ ਮਾਰ ਮੁਕਾਉਂਦੇ ਨੇ, ਤੇਰੇ ਵਰਗੇ ਜਿਹੜੇ ਦਲੇਰ ਖਾਨ ਹੁੰਦੇ ਨੇ।
ਐਸੀ ਬਾਤਨ ਤੇ ਬਿਰਮਾਏ,
ਏਦਾਂ ਦੀਆਂ ਗੱਲਾਂ ਕਹਿ ਕਹਿ ਕੇ ਸਤਿਗੁਰੂ ਜੀ ਬਿਰਮਾ ਰਹੇ ਨੇ ਗੁਲ ਖਾਨ ਨੂੰ। ਖਾਲਸਾ ਜੀ, ਇੱਥੇ ਇਕ ਬੜੀ ਡੂੰਘੀ ਵਿਚਾਰ ਹੈ ਕਿ ਗੁਲ ਖਾਨ ਨੂੰ ਸਤਿਗੁਰੂ ਜੀ ਨੇ ਆਪ ਹੀ ਪ੍ਰੇਰਿਆ ਕਿ ਸਾਡੇ ਤੇ ਹਮਲਾ ਕਰੇ। ਹੁਣ ਇੱਥੇ ਕਈ ਸ਼ੰਕਾ ਵੀ ਕਰਨਗੇ ਵੀ ਜੇ ਗੁਰੂ ਸਾਹਿਬ ਨੇ ਆਪ ਹੀ ਉਹਨੂੰ ਪ੍ਰੇਰ ਪ੍ਰੇਰ ਕੇ ਕਿਹਾ ਵੀ ਸਾਡੇ ਤੇ ਹਮਲਾ ਕਰੇ, ਇਹਦੇ ਵਿਚ ਗੁਲ ਖਾਨ ਦਾ ਕੀ ਕਸੂਰ ਹੈ? ਤੇ ਗੁਰੂ ਸਾਹਿਬ ਜੀ ਨੇ ਐਸਾ ਕਿਉਂ ਕੀਤਾ? ਅਸਲ ਵਿਚ ਦੁਨੀਆਂ ਦੇ ਜਿਤਨੇ ਜੀਵ ਨੇ, ਉਹਨਾਂ ਸਾਰੇ ਜੀਵਾਂ ਦੇ ਜਿਹੜੇ ਪ੍ਰੇਰਕ ਨੇ ਉਹ ਕੌਣ ਨੇ? ਸਾਰੀ ਦੁਨੀਆਂ ਦੇ ਜੀਵਾਂ ਦੇ ਪ੍ਰੇਰਕ ਕੌਣ ਨੇ ਜਿਹੜੇ ਸਾਰਿਆਂ ਨੂੰ ਪ੍ਰੇਰ ਰਹੇ ਨੇ ਅੰਦਰ ਵਰਤ ਕੇ? ਉਹ ਸਤਿਗੁਰੂ ਗੁਰੂ ਕਲਗੀਧਰ ਜੀ ਆਪ ਹੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਭਗਤ ਨਾਮਦੇਵ ਜੀ ਦੇ, ਨਈਆ ਤੇ ਬੈਰੇ ਕੰਨਾ, ਜਿਤਨਾ ਵੀ ਇਹ ਸਾਰਾ ਪਸਾਰਾ ਪਸਰਿਆ ਹੋਇਆ, ਸਤਿਗੁਰੂ ਜੀ ਉਹਨਾਂ ਦੇ ਨਿਯੰਤਾ ਨੇ, ਸਭ ਨੂੰ ਪ੍ਰੇਰਨ ਵਾਲੇ ਨੇ। ਫਰਕ ਇੰਨਾ, ਉਦਾਂ ਗੁਪਤ ਰੂਪ ਚ ਪ੍ਰੇਰਦੇ ਨੇ ਸਾਰਿਆਂ ਨੂੰ, ਜਿਉਂ ਪ੍ਰੇਰਿਆ ਤਿਉਂ ਕਰਨਾ, ਜਿਵੇਂ ਪ੍ਰੇਰਦੇ ਨੇ ਉਦਾਂ ਜੀਵ ਕਰਦੇ ਨੇ ਨਾ, ਉਦਾਂ ਗੁਪਤ ਰੂਪ ਚ ਪ੍ਰੇਰਦੇ ਨੇ ਸਾਰਿਆਂ ਅੰਦਰ ਵਰਤ ਕੇ। ਇੱਥੇ ਗੁਲਖਾਂ ਦੇ ਸਾਹਮਣੇ ਪ੍ਰਤੱਖ ਬਹਿ ਕੇ ਉਹਨੂੰ ਪ੍ਰੇਰ ਰਹੇ ਨੇ, ਬਸ ਫਰਕ ਇੰਨਾ। ਪ੍ਰੇਰਨਾ ਗੁਰੂ ਸਾਹਿਬ ਦੀ ਚੱਲਣੀ, ਸਭ ਨੂੰ ਪ੍ਰੇਰਦੇ ਨੇ। ਜਿਹਨੂੰ ਇਹਨੂੰ ਪ੍ਰੇਰਿਆ ਵੀ ਤੂੰ ਹਮਲਾ ਕਰ, ਇਹਨੇ ਮਹਾਰਾਜ ਜੀ ਤੇ ਹਮਲਾ ਕਰ ਦੇਣਾ। ਪ੍ਰੇਰਿਆ ਤਾਂ ਗੁਰਦੇਵ ਨਹੀਂ ਹੈ ਨਾ, ਸਤਿਗੁਰਾਂ ਦੀ ਸ਼ਕਤੀ ਅੰਦਰ ਪ੍ਰੇਰ ਰਹੀ ਹੈ। ਇਸ ਕਰਕੇ ਵਾਰ ਵਾਰ ਮਹਾਰਾਜ ਜੀ ਇਹ ਬਚਨ ਕਹਿ ਰਹੇ ਨੇ। ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਗੁਲ ਖਾਂ ਦੇ ਮਨ ਨੂੰ ਇੱਕ ਵਾਰੀ ਬਿਰਮਾਇਆ ਹੈ।
ਐਸੀ ਬਾਤਨ ਤੇ ਬਿਰਮਾਏ,
ਹਾਂਜੀ,
ਪਨ ਚੋਪੜ ਕੋ ਗਈ ਵਿਛਾਏ,
ਮਹਾਰਾਜ ਜੀ ਨੇ ਫਿਰ ਚੋਪੜ ਮੰਗਾਇਆ ਤੇ ਚੋਪੜ ਵਿਛਾਇਆ ਹੈ।
ਖੇਲਤ ਬਾਜੀ नर्द पर आ रहा है।
महाराज जी बाजी खेडन लगे चौपड़ दी ते एदियां नर्दा नू मार दे हन।
कुतुबाकन ते तर के विचार है
ते नाले नाले गुरु कलगीधर पातशाह जी महाराज जी ओ बोल फिर दोहराई जांदे हन।
पिता पता मिले न बदला।
महाराज जी कहंदे जेड़ा अपने प्यो दादे दा बदला ना लवे प्यो दादे दा वैर ना लवे
भूख जन्म ते कायर दिला
ठोका ओदे जन्म दे उत्ते ते ओदा जन्म कायरा बुजदला ते गीदियां वाला है।
करै मरन ते लानत छींदी
जेड़ा मौत तो डर करे हो जे मनुख दे जीवन दे उत्ते ता फिर लानत है तरकारी है।
क्यों जन्मियो जननी ते गीदी
एहो जा गीदी एहो जा कायर जम्मिया ही क्यों अपनी मां दी कुख तो क्यों एहो जा गीदी जन्म लेके आया जेड़ा अपने बजुर्ग दा वैर ना ले सके।
नहीं सूरमे को सुत सोए
सूरमे दा पुत्र नहीं हो सकदा ओ किसे सूरबीर दा पुत्र नहीं हो सकदा।
दिल गीदी ते परकन होए
जेदा दिल गीदियां दे नाल परखिया जावे कायरां दे नाल परखिया जावे
करै प्राण प्रिया मारन मरै
जेड़ा मारदियां मरदियां अपने प्राण प्यारे करे के मेरे प्राण प्यारे हन।
थुक जन्म क्यों आयुद धरै
कहंदे ओदे जन्म ते थुक है थुकदे एहो जे दे जन्म दे उत्ते जेड़ा शस्त्र धारी भी होवे ते मारन ते मरन तो डरदा होवे
जिम छेड़त बो जिम गज खूने
एदा महाराज जी छेड़दे ने गुल खां नू जिवें किसे खूनी हाथी नू कोई छेड़दा होवे
जागत रिस मन दून चौनी
हुण गुल खां दे अंदर जेड़ा गुस्सा ओ दूणा चौणा हो के वधन लगा तूना चौना हो के गुल खां दे हिरदे च गुस्सा वधन लगा
दो कटका जब हो दिन रहो
इसे तरह खालसा जी जदों दो घड़ियां दिन रह गया
चौपड़ तजियो तिरन को चयो
संध्या हो चुकी सी। महाराज सचे पातशाह जी ने चौपड़ दी खेड ताज दिती चौपड़ दी जड़ी बाजी सी जित के खेड त्याग दिती।
गुलखा सुन सुन धीरज छोरा
गुलखा गुरु साहब दे बचन सुन सुन के अपने मन दा धीरज छड़दा जा रहा है।
तकै मार बे गुर की ओरा
राज साहब दा पाठ हो गया संध्या दा समा हो गया थोड़ा थोड़ा जा हनेरा हो गया हुण सतगुरु सच्चे पातशाह जी महाराज जी दे उत्ते वार करन वास्ते गुलखा दा तकन लगा है। उन्होंने पूरा मन बना लिया भी गुरु जी ते हमला करना है शस्त्रों दे गात्रे सी कृपाने ने पाई हुई सी गुल खान हुण दा तकन लगा भी वार किवें करा गुरु जी ते तो सतगुरु सच्चे पातशाह प्रेरक आप ही ने जिवें मैं पहला दस्या भी प्रेरणा गुरु ज्यो प्रेरा त्यों करना जिवें प्रेरदे ने तिवें जीव करदे ने सतगुरु जी की प्रेरणा ही चल रही है सारे अंदर तो नियंता गुरुदेव ही ने ते जिवें गुल खां नूं प्रेरिया ते उहदे मन दे विच हुण इह निश्चा बन गया भी गुरु जी ते हमला करना दा तकन लगा है।
जग तक कर तिन खड़ग संभालियो
जग तक करके रुक रुक के इन्हें अपनी तेग संभाली देखदा मुठे दे उत्ते तेग दे हाथ पाउंदा है।
मारन को मन ब्यौंत विचारियो
गुरु साहब जी नूं मारन लई ब्यौंत विचारदा है तरीका विचारदा भी किवें इन्हां ते वार करां
हीर सिंह गन इस उत तक
आले दुआले भी निगाह रखदा भी सिंह की करदे ने किधर उन्हां दा ध्यान है सिंघां वल भी पूरी चुकन्ना हो के वेखदा भी कोई सिंह वेखदा ना होवे सब दा ध्यान इधरों बेध्याना हो जाए
हथों अज जब होए एकाकै
अज जदों किते गुरु जी एकांत विच होए ते मैं इन्हां नूं मार मुकावांगा। गुल खां ने पूरा निश्चा कर लिया जे गुरु जी कले मिल जान अज कले टक्कर जान सिख सारे आले दुआले दूर चले जान ते मैं अज इन्हां नूं मार मुकावांगा।
पट सोदर अरदास उचारे सबन गुरु को बंधन धारे
रहराज साहब दा पाठ होया सोदर रहराज साहब दा शाम दा समा सी ना रहराज साहब दे पाठ तो बाद अरदास कीती अरदास करके सारे संघा ने महाराज जी दे चरणा विच वंदना कीती
रुख लग कै निज निज थल गए
सतगुरां दा रुख वेख के जिन्ने सिंह सन ਗੁਰਦੇਵ ਕੋਲੋਂ ਆਗਿਆ ਲੈ ਲੈ ਕੇ ਸਾਰੇ ਉੱਠ ਕੇ ਚਲੇ ਗਏ।
ਉੱਠ ਦੇ ਪਠਾਣ ਬਿਠਾਵਤ ਪਏ,
ਗੁਲਖਾਂ ਵੀ ਉੱਠਣ ਲੱਗਾ। ਸਤਿਗੁਰੂ ਜੀ ਨੇ ਬਿਠਾ ਲਿਆ। ਗੁਲਖਾਂ ਦੇ ਮਨ ਦੀ ਇੱਛਾ ਪੂਰੀ ਕਰਨੀ ਸੀ ਵੀ ਗੁਰੂ ਜੀ ਇਕੱਲੇ ਹੋਣ, ਇਕਾਂਤ ਵਿਚ ਇਨ੍ਹਾਂ ਤੇ ਵਾਰ ਕਰਾਂ। ਮਹਾਰਾਜ ਜੀ, ਗੁਲਖਾਂ ਉੱਠਣ ਲੱਗਾ ਤੇ ਇਹਨੂੰ ਬਿਠਾ ਲਿਆ।
ਫਿਰੇ ਪ੍ਰਿਆਂਕੋ ਪਰੇ ਫੇਰ,
ਉਸੇ ਪਲੰਘੇ ਦੇ ਉੱਤੇ ਜਿੱਥੇ ਮਹਾਰਾਜ ਜੀ ਬੈਠੇ ਸਨ, ਉਸੇ ਪਲੰਘੇ ਦੇ ਉੱਤੇ ਮਹਾਰਾਜ ਜੀ ਲੇਟ ਗਏ।
ਇਕ ਜਮਦਰ ਲੀਨੀ ਕਰ ਏਰ,
ਉਹ ਕਟਾਰਾਂ ਜਿਹੜੀਆਂ ਦੋ ਸੀ ਨਾ ਸਰਾਣੇ ਰੱਖੀਆਂ ਹੋਈਆਂ, ਮਹਾਰਾਜ ਜੀ ਨੇ ਉਹਦੇ ਵਿਚੋਂ ਇਕ ਕਟਾਰ ਕੱਢ ਲਈ, ਫਿਰ ਆਪਣੇ ਹੱਥਾਂ ਵਿਚ ਪਕੜ ਲਈ।
ਗੁਲਖਾ ਨਿਕਟ ਹੋਏ ਇਸ ਦੇਖ, ਪਰਖੋ ਕੀਮਤ ਇਸੈ ਵਿਸ਼ੇਕ।
ਮਹਾਰਾਜ ਕਹਿੰਦੇ ਆ ਉਰੇ ਆ ਗੁਲਖਾਂ ਸਾਡੇ ਨੇੜੇ ਆ ਜਾ ਤੇ ਆ ਫੜ ਕਟਾਰ। ਮਹਾਰਾਜ ਜੀ ਕਹਿੰਦੇ ਵੇਖ ਪਰਖ ਕੇ ਕਿੰਨੀ ਕ ਕੀਮਤੀ ਆ, ਏ ਕਿੰਨੀ ਕ ਕੀਮਤੀ ਆ, ਕਿੰਨੀ ਕ ਮੁਲਕ ਹੈ, ਵੇਖਣਾ ਕਰ।
ਕਰਕੇ ਨਗਨ ਦੇਈ ਜਿਸ ਹਾਥ,
ਆਪ ਮਿਆਨ ਚੋ ਕੱਢ ਕੇ ਨਾ ਉਹ ਕਟਾਰ ਮਹਾਰਾਜ ਜੀ ਨੇ ਗੁਲਖਾਂ ਨੂੰ ਫੜਾ ਦਿੱਤੀ।
ਹੁਣ ਪ੍ਰੇਰਨ ਲਾਗੇ ਕਹਿ ਨਾਥ,
ਫਿਰ ਮਹਾਰਾਜ ਜੀ ਪ੍ਰੇਰਨ ਲੱਗ ਪਏ, ਕਠਾ ਗੁਲਖਾਂ ਦੇ ਹੱਥ ਚ ਫੜਾ ਦਿੱਤੀ ਕਟਾਰ, ਆਪ ਲੇਟੇ ਹੋਏ ਨੇ ਤੇ ਮਹਾਰਾਜ ਸੱਚੀ ਪਾਤਸ਼ਾਹ ਫਿਰ ਬੋਲਣ ਲੱਗ ਪਏ, ਪ੍ਰੇਰਣ ਲੱਗ ਪਏ।
ਪੁੱਤਰ ਪਦਰ ਕੋ ਬਦਲਾ ਲੇਵੈ,
ਮਹਾਰਾਜ ਜੀ ਕਹਿੰਦੇ ਬਈ ਜਿਹੜਾ ਪੁੱਤਰ ਆਪਣੇ ਪਿਓ ਦਾ ਆਪਣੇ ਦਾਦੇ ਦਾ ਬਦਲਾ ਲੈਂਦਾ ਹੈ,
ਆਕੇ ਉਤਾਰ ਆਪਨੋ ਦੇਵੈ,
ਉਹ ਆਪਣਾ ਕਰਜ਼ਾ ਲਾ ਦਿੰਦਾ ਆਪਣੇ ਬਜੁਰਗ। ਹਰ ਇੱਕ ਬੰਦੇ ਦੇ ਉੱਤੇ ਆਪਣੇ ਪਿਤਰਾਂ ਦਾ ਬਜੁਰਗਾਂ ਦਾ ਕਰਜ਼ਾ ਹੁੰਦਾ, ਜਿਹੜਾ ਬਦਲਾ ਲੈ ਲਵੇ ਆਪਣੇ ਪਿਓ ਦਾਦੇ ਦਾ ਉਹ ਆਪਣੇ ਬਜੁਰਗਾਂ ਦਾ ਕਰਜ਼ਾ ਲਾ ਦਿੰਦਾ ਹੈ।
ਗੁਲਖਾਂ ਇਮਕੈ ਲੀਨੋ ਮਾਰੇ ਨਹੀਂ ਥੋਕ ਮੁਕਤਾ ਕੋ,
ਤੇ ਫਿਰ ਮਹਾਰਾਜ ਜੀ ਕਹਿੰਦੇ ਵੀ ਵੈਰੀ ਮਿਲਾ ਇਕਾਂਤ ਸਥਾਨੀ, ਪਰ ਜੇ ਦੁਸ਼ਮਣ ਇਕਾਂਤ ਦੀ ਥਾਂ ਤੇ ਮਿਲੇ ਕੱਲਾ ਬੈਠਾ ਹੋਵੇ,
ਆਪ ਹੋਏ ਸਭ ਆਯੁਧ ਪਾਨੀ,
ਤੇ ਫਿਰ ਹੱਥ ਵਿਚ ਸ਼ਸਤਰ ਹੋਵੇ ਸਾਹਮਣੇ ਦੁਸ਼ਮਣ ਉਹ ਵੀ ਕੱਲਾ ਸ਼ਸਤਰ ਹੱਥ ਵਿਚ ਫੜਿਆ ਹੋਵੇ,
ਮਾਰੇ ਨਹੀਂ ਥੋਕ ਮੁਕਤਾ ਕੇ,
ਫਿਰ ਵੀ ਨਾ ਮਾਰੇ ਦੁਸ਼ਮਣ ਨੂੰ। ਕਹਿੰਦੇ ਫਿਰ ਇਹੋ ਜੇ ਬੰਦੇ ਦੇ ਮੂੰਹ ਤੇ ਤਾਂ ਥੁੱਕਣਾ ਹੀ ਬਣਦਾ ਨਾ, ਫਿਰ ਇਹੋ ਜੇ ਬੰਦੇ ਦੇ ਜੀਵਨ ਦੇ ਉੱਤੇ ਤਾਂ ਥੁੱਕਣਾ ਹੀ ਬਣਦਾ ਹੈ।
ਜੀਵਨ ਪਰ ਲਾਨਤ ਬੋਤਾ ਕੇ,
ਇਹੋ ਜੇ ਮਨੁੱਖ ਦੇ ਜੀਵਨ ਦੇ ਉੱਤੇ ਲੱਖ ਲਾਨਤ ਹੈ, ਲੱਖ ਲਾਨਤ ਹੈ ਇਹੋ ਜੇ ਮਨੁੱਖ ਦੀ ਜ਼ਿੰਦਗੀ ਤੇ।
ਕੈਲੀਨੋ ਮੂੰਦ ਬਿਲੂ ਚਨ,
ਇਦਾਂ ਕਹਿ ਕੇ ਮਹਾਰਾਜ ਜੀ ਨੇ ਲੇਟੇ ਹੋਏ ਸੀ, ਲੇਟਿਆ ਮਹਾਰਾਜ ਜੀ ਨੇ ਨੇਤਰ ਮੂੰਦ ਲਏ, ਗੁਲਖਾਂ ਕੋਲ ਹੀ ਬੈਠਾ, ਕਟਾਰ ਉਹਦੇ ਹੱਥ ਵਿਚ ਹੈ, ਨੰਗੀ ਕੀਤੀ ਕਟਾਰ ਹੱਥ ਚ ਫੜੀ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਨੇ ਏਦਾਂ ਕਹਿ ਕੇ ਆਪਣੇ ਨੇਤਰ ਥੋੜੇ ਜੇ ਮੁੰਦ ਲਏ।
ਗੁਲਖਾ ਸਮੇ ਵਿਚਾਰਿਓ ਮਾਰਨ, ਤਮ ਬਿਛੜਿਓ ਹੋਏ ਦੀਪਕ ਜਾਰਨ,
ਗੁਲਖਾਂ ਨੇ ਉਸ ਵੇਲੇ ਮਾਰਨ ਵਾਸਤੇ ਵਿਚਾਰ ਕਰ ਲਈ। ਉਧਰ ਹਨੇਰਾ ਪੈ ਗਿਆ ਸੀ ਤੇ ਦੀਵੇ ਜਗਾਣੇ ਸਨ, ਰੋਸ਼ਨੀ ਕਰਨੀ ਸੀ, ਮਸ਼ਾਲਾਂ ਜਗਾਣੀਆਂ ਸਨ, ਹਾਲੇ ਥੋੜਾ ਥੋੜਾ ਹਨੇਰਾ, ਕਾਫੀ ਹਨੇਰਾ ਪੈ ਚੁੱਕਾ ਹੈ।
ਜਿਗ ਮੂੰਦ ਅਬ ਦੇਖਤ ਨਾਏ,
ਇਹਨੇ ਵੇਖਿਆ ਵੀ ਕਲਗੀ ਧਰ ਨੇ ਅੱਖਾਂ ਬੰਦ ਕਰ ਲਈਆਂ, ਨੇਤਰ ਮੁੰਦ ਲਏ ਨੇ, ਹੁਣ ਵੇਖ ਨਹੀਂ ਰਹੇ, ਪਰ ਇਹ ਨਹੀਂ ਵੇਖਦਾ ਕਿ ਸਤਿਗੁਰੂ ਜੀ ਤਾਂ ਨੇਤਰ ਬੰਦ ਨੇ ਤਾਂ ਵੀ ਵੇਖ ਰਹੇ ਨੇ। ਇਹਨੇ ਸੋਚਿਆ ਵੀ ਇਹਨਾਂ ਨੇ ਨੇਤਰ ਬੰਦ ਕਰ ਲਏ ਨੇ, ਅੱਖਾਂ ਮੀਚ ਲਈਆਂ ਨੇ, ਹੁਣ ਇਹ ਵੇਖ ਨਹੀਂ ਰਹੇ ਹੁਣੇ।
ਸ੍ਰੀ ਸਿੰਘ ਕੋ ਨਾਇਨ ਪਾਏ,
ਸਿੰਘ ਵੀ ਕੋਨੀ ਨੇੜੇ ਤੇੜੇ, ਬਾਕੀ ਜਿੰਨੇ ਸਿੰਘ ਨੇ ਸਾਰੇ ਆਪੋ ਆਪਣੇ ਬਾਹਰ ਕਾਰਾਂ ਵਿਹਾਰਾਂ ਚ ਲੱਗੇ ਨੇ, ਕੋਈ ਨਿਤਨੇਮ ਕਰ ਰਿਹਾ, ਕੋਈ ਘੋੜਿਆਂ ਨੂੰ ਘਾਹ ਪੱਠਾ ਪਾ ਰਿਹਾ, ਕੋਈ ਘੋੜਿਆਂ ਨੂੰ ਖਰ ਖਰਾ ਕਰ ਰਿਹਾ। ਸਿੰਘ ਬੇਪਰਵਾਹ ਹੋਏ ਸੀ, ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਗੁਲਖਾਂ ਨੇ ਹਮਲਾ ਕਰ ਦੇਣਾ, ਤੇ ਸਤਿਗੁਰੂ ਜੀ ਕੱਲੇ ਤੇ ਗੁਲਖਾਂ ਵੀ ਲੱਗ ਗਏ, ਪਹਿਰੇਦਾਰ ਵੀ ਬਾਹਰ ਜਿਹੜੇ ਸਨ ਉਹ ਕਿਤੇ ਸੱਜੇ ਖੱਬੇ ਟੁਰੇ ਹੋਏ ਸਨ। ਤੋ ਗੁਲਖਾਂ ਨੇ ਪੂਰਾ ਮੌਕਾ ਤਾੜਿਆ, ਆਲਾ ਦੁਆਲਾ ਪੂਰਾ ਵੇਖਿਆ।
ਜਮਦਰ ਨੰਗੀ ਤੀਕਨ ਹੱਥ,
ਹੱਥ ਦੇ ਵਿਚ ਨੰਗੀ ਕਟਾਰ, ਬੜੀ ਤਿੱਖੀ ਬੜੀ ਭਿਆਨਕ ਹੈ।
ਕਿਥੋਂ ਅਵਲੋਕਤ ਡਰ ਸਾਥ,
ਡਰ ਵੀ ਹੈ ਮਨ ਦੇ ਵਿਚ ਵੀ ਜੇ ਪਕੜਿਆ ਗਿਆ ਗੁਰੂ ਸਾਹਿਬ ਨੂੰ ਮਾਰਦਾ ਤੇ ਇਹਨਾਂ ਨੇ ਮੈਨੂੰ ਵੀ ਮਾਰ ਦੇਣਾ, ਆਪਣੀ ਮੌਤ ਦਾ ਵੀ ਡਰ ਹੈ। ਸੱਜੇ ਖੱਬੇ ਬੜੇ ਡਰ ਦੇ ਨਾਲ ਜੱਕੂ ਤੱਕੂ ਕਰਕੇ ਵੇਖਦਾ।
ਇਤਨੇ ਮੈਂ ਦਿਗ ਪੰਕਜ ਖੋਲੇ,
ਇਹ ਹਾਲੇ ਡਰਦਾ ਡਰਦਾ ਸੋਚ ਹੀ ਰਿਹਾ ਸੀ ਮਾਰਨ ਲਈ ਇਹਨੇ ਨੂੰ ਕਲਗੀਧਰ ਜੀ ਨੇ ਫਿਰ ਨੇਤਰ ਖੋਲ ਲਏ, ਦਸਵੇਂ ਪਾਤਸ਼ਾਹ ਨੇ ਫਿਰ ਅੱਖਾਂ ਖੋਲੀਆਂ।
ਸਮੁਖ ਪਠਾਨ ਨਿਕਟ ਕਰ ਬੋਲੇ,
ਸਾਹਮਣੇ ਗੁਲਖਾਂ ਸੀ, ਫਿਰ ਇਹਦੇ ਨੇੜੇ ਹੋ ਕੇ ਮਹਾਰਾਜ ਜੀ ਬੋਲੇ,
ਸਮਾ ਛਤਰੋ ਹਥਬੇ ਕੋ ਪਾਵੇ।
ਮਹਾਰਾਜ ਜੀ ਕਹਿੰਦੇ ਵੀ ਜੇ ਸਮਾਂ ਮੁੱਕ ਜੇ ਚਲਾ ਜੇ, ਦੁਸ਼ਮਣ ਨੂੰ ਮਾਰਨ ਦਾ ਸਮਾਂ ਕਿਹੜਾ ਬਾਰ ਬਾਰ ਮਿਲਦਾ, ਜੇ ਦੁਸ਼ਮਣ ਨੂੰ ਮਾਰਨ ਦਾ ਸਮਾਂ ਮਿਲਿਆ ਹੋਵੇ ਤੇ ਉਹ ਸਮਾਂ ਜੇ ਚਲਾ ਜਾਵੇ,
ਰੁਕ ਜਾਏ ਫਿਰ ਹੱਥ ਨਾ ਆਵੇ।
ਜੇ ਉਹ ਸਮਾਂ ਇੱਕ ਵਾਰੀ ਲੰਘ ਗਿਆ ਨਾ ਦੁਸ਼ਮਣ ਨੂੰ ਮਾਰਨ ਦਾ, ਤੇ ਮੁੜ ਕੇ ਦੁਬਾਰਾ ਫਿਰ ਉਹ ਸਮਾਂ ਹੱਥ ਨਹੀਂ ਆਉਂਦਾ,
ਰਹੇ ਬਿਸੂਰਤ ਗੀਜੀ ਹੋਏ,
ਫਿਰ ਉਹ ਝੂਰਦਾ ਹੀ ਰਹਿੰਦਾ, ਉਹ ਗੀਦੀ ਹੁੰਦਾ, ਫਿਰ ਉਹ ਕਾਇਰਾਂ ਵਾਂਗੂ ਝੂਰਦਾ ਹੀ ਰਹਿੰਦਾ ਬੰਦਾ ਵੀ ਸਮਾਂ ਲੰਘ ਗਿਆ।
ਸੋਕ ਜਨਮ ਲਾਨਤ ਲੈ ਸੋਏ,
ਸੋਕ ਇਹੋ ਜਿਹੇ ਬੰਦੇ ਦੇ ਜਨਮ ਦੇ ਉੱਤੇ, ਲਾਨਤ ਇਹੋ ਜਿਹੇ ਬੰਦੇ ਦੇ ਜੀਵਨ ਦੇ ਉੱਤੇ ਕਿ ਦੁਸ਼ਮਣ ਸਾਹਮਣੇ ਹੋਵੇ, ਉਹ ਵੀ ਇਕੱਲਾ ਤੇ ਹੱਥ ਦੇ ਵਿਚ ਕਟਾਰ ਫੜੀ ਹੋਵੇ ਤੇ ਫਿਰ ਵੀ ਨਾ ਮਾਰ ਸਕੇ, ਤਰਕਾਰ ਇਹੋ ਜਿਹੇ ਬੰਦੇ ਦੇ ਜੀਵਨ ਤੇ।
ਬਾਰ ਬਾਰ ਇਮ ਕਹਿਓ ਗੁਸਾਏ,
ਇਹ ਗੱਲ ਸਤਿਗੁਰੂ ਜੀ ਨੇ ਇੱਕ ਵਾਰ ਨਹੀਂ ਕਈ ਵਾਰ ਕਹੀ,
ਬਾਰ ਬਾਰ ਜਿਗ ਮੁੰਦ ਜਾਏ,
ਇਹ ਗੱਲ ਕਹਿੰਦੇ ਨੇ ਮਹਾਰਾਜ ਜੀ, ਫਿਰ ਅੱਖਾਂ ਬੰਦ ਕਰ ਲੈ, ਕੁਝ ਕੁ ਸਮੇਂ ਬਾਅਦ ਫਿਰ ਖੋਲਦੇ ਨੇ, ਫਿਰ ਇਹ ਗੱਲ ਕਹਿੰਦੇ ਨੇ ਤੇ ਫਿਰ ਮਹਾਰਾਜ ਜੀ ਨੇਤਰ ਮੁੰਦ ਲੈਂਦੇ ਨੇ।
ਬਾਰ ਬਾਰ ਗੁਲਖਾਂ ਕੋ ਪ੍ਰੇਰਾ,
ਬਾਰ ਬਾਰ ਗੁਲਖਾਂ ਨੂੰ ਮਹਾਰਾਜ ਜੀ ਪ੍ਰੇਰਦੇ ਹਨ।
ਸਭ ਵਿਦ ਦਾਵ ਬਣਿਓ ਤਿਸ ਬੇਰਾ,
ਸਭ ਪ੍ਰਕਾਰ ਦੇ ਨਾਲ ਹੁਣ ਦਾਵ ਬਣ ਗਿਆ, ਗੁਲਖਾਂ ਨੇ ਸਾਰਾ ਮੌਕਾ ਤਾੜ ਲਿਆ ਵੀ ਹੁਣ ਐਨ ਸਭ ਕੁਝ ਮੇਰੇ ਕਾਬੂ ਵਿਚ ਹੈ, ਗੁਰੂ ਸਾਹਿਬ ਦੇ ਵੀ ਨੇਤਰ ਬੰਦ ਨੇ, ਸਿੰਘ ਵੀ ਸਾਰੇ ਆਪੋ ਆਪਣੇ ਧਿਆਨੇ ਲੱਗੇ ਹੋਏ ਨੇ, ਕਿਸੇ ਦਾ ਇਧਰ ਕੋਈ ਧਿਆਨ ਨਹੀਂ।
ਜਮਦਾਰ ਨਗਨ ਹੱਥ ਮੈਂ ਧਰੇ, ਪ੍ਰਭ ਕੋ ਤਾਕ ਪ੍ਰਹਾਰਨ ਕਰੇ,
ਕਟਾਰ ਇਹਦੇ ਹੱਥ ਵਿਚ ਫੜੀ ਹੋਈ। ਕਲਗੀਧਰ ਇਹਦੇ ਵਿਚ ਇਕ ਹੋਰ ਵੀ ਸੰਕੇਤ ਦੇ ਰਹੇ ਨੇ ਕਿ ਵੇਖੋ ਦੁਸ਼ਮਣ ਨੂੰ ਭਾਵੇਂ ਰੋਜ਼ 5 ਰੁਪਈਏ ਸ਼ਰਫੀਆਂ ਦਿੰਦੇ ਨੇ, ਪਰ ਫਿਰ ਵੀ ਇਹ ਤੁਰਕਾਂ ਦੇ ਅੰਦਰ ਜਿਹੜੀ ਦੁਸ਼ਮਣੀ ਦੀ ਬਿਰਤੀ ਹੁੰਦੀ ਹੈ, ਇਹੋ ਜਿਹੀ ਹੁੰਦੀ ਹੈ ਵੀ ਕਿਸੇ ਦੇ ਮਿੱਤ ਨਹੀਂ ਬਣਦੇ। ਦਾ ਪੈਣ ਤੇ ਇਨ੍ਹਾਂ ਨੇ ਆਪਣਾ ਵਾਰ ਕਰ ਹੀ ਦੇਣਾ ਹੁੰਦਾ, ਇਸੇ ਕਰਕੇ ਗੁਰਦੇਵ ਨੇ ਔਰੰਗਜ਼ੇਬ ਨੂੰ ਕਿਹਾ ਸੀ, ਸਾਨੂੰ ਤੇਰੀਆਂ ਕਸਮਾਂ ਤੇ ਕੋਈ ਯਕੀਨ ਨਹੀਂ ਹੈ, ਕੋਈ ਭਰੋਸਾ ਨਹੀਂ ਹੈ। ਪਿੱਛੇ ਮੁਕਤੀਨਾਮੇ ਦੇ ਵੀ ਬਚਨ ਆਏ ਨੇ, ਤੁਰਕ ਕਾ ਵਿਸਾਹ ਨਾ ਕੀਜੈ, ਇਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਕਰਨਾ। ਇਹ ਸਤਿਗੁਰੂ ਜੀ ਦੱਸਣਾ ਵੀ ਚਾਹੁੰਦੇ ਸੀ ਆਪਣੇ ਖਾਲਸੇ ਨੂੰ, ਉਹ ਸਾਰੀ ਵਿਧੀ ਬਣ ਗਈ ਹੈ। ਗੁਲਖਾਂ ਨੇ ਵੇਖਿਆ ਵੀ ਹੁਣ ਸਾਰਾ ਕੁਝ ਉਹਦੇ ਕੰਟਰੋਲ ਵਿਚ ਹੈ, ਤਾਂ ਉਸ ਵਕਤ ਇਹਨੇ ਮਹਾਰਾਜ ਜੀ ਦੇ ਉੱਤੇ ਤੱਕ ਕੇ ਆਪਣੀ ਕਟਾਰ ਦਾ ਵਾਰ ਕੀਤਾ।
ਗਈ ਨਿਫਲ ਨ ਪਰਵਿਚੀ ਜਾਏ,
ਕਹਿੰਦੇ ਉਹ ਕਟਾਰ ਜਿਹੜੀ ਪਹਿਲੀ ਮਾਰੀ ਨਾ ਨਿਸ਼ਫਲ ਚਲੀ ਗਈ, ਹੱਥ ਹਿੱਲ ਗਿਆ ਤੇ ਸਤਿਗੁਰਾਂ ਦੇ ਬਾਂਹ ਦੇ ਥੱਲਿਓਂ ਦੀ ਲੰਘ ਗਈ। ਮਹਾਰਾਜ ਜੀ ਨੂੰ ਘਾਵ ਨਹੀਂ ਲੱਗਾ, ਉਹ ਕਟਾਰ ਸਤਿਗੁਰਾਂ ਦੇ ਨਹੀਂ ਲੱਗ ਸਕੀ।
ਤ੍ਰਾਸ ਹੱਥ ਕੰਪ ਕਰ ਗਏ,
ਕਿਉਂ ਨਹੀਂ ਲੱਗੀ? ਕਿਉਂਕਿ ਡਰ ਦੇ ਨਾਲ ਨਾ ਹੱਥ ਕੰਬ ਗਿਆ, ਇਹਦਾ ਗੁਲਖਾਂ ਦਾ ਕੰਬ ਗਿਆ ਸੀ ਹੱਥ, ਤੇ ਉਹ ਕਟਾਰ ਮਾਰ ਨਹੀਂ ਸਕਿਆ।
ਤਨ ਤੋ ਤਨਕ ਘਾਵ ਨਾ ਲਗੇ,
ਸਤਿਗੁਰਾਂ ਦੇ ਸਰੀਰ ਤੇ ਕੋਈ ਤਨਕ ਮਾਤਰ ਚਰੀਟ ਤੱਕ ਨਹੀਂ ਲੱਗੀ। ਏਦਾਂ ਇਹਨੇ ਮਾਰੀ ਤਾਂ ਜ਼ਰੂਰ ਕਟਾਰ, ਜਿਹੜਾ ਕਹਿੰਦਾ ਸੀ ਮੈਂ ਤਾਂ ਇੱਕੋ ਨਾਲ ਹੀ ਮਾਰ ਕੇ ਸਾਹ ਨਹੀਂ ਨਿਕਲਣ ਦਿਆਂਗਾ, ਉਹ ਪਹਿਲੀ ਕਟਾਰ ਮਾਰੀ ਲੱਗੀ ਨਾ ਵੱਡੇ ਪਠਾਨ ਦੇ ਕੋਲੋਂ, ਕਹਿੰਦੇ ਉਹ ਕਟਾਰ ਪਹਿਲੀ ਨਿਸ਼ਫਲ ਚਲੀ ਗਈ, ਗੁਰਦੇਵ ਦੇ ਥੋੜਾ ਜਿੰਨਾ ਵੀ ਘਾਵ ਨਹੀਂ ਲੱਗਾ।
ਹੁਣ ਇਕਲੀ ਪ੍ਰਭ ਤੋਂ ਹੇਰ,
ਇਹਨੇ ਨੇ ਸਤਿਗੁਰਾਂ ਨੂੰ ਇਕੱਲਿਆਂ ਹੀ ਵੇਖ ਕੇ,
ਜਮਦਰ ਮਾਰੀ ਦੂਸਰ ਬੇਰ,
ਇਹਨੇ ਦੁਬਾਰਾ ਫਿਰ ਦੂਸਰੀ ਵਾਰ ਕਟਾਰ ਮਾਰੀ, ਪਹਿਲਾਂ ਵਾਰ ਚਲਾ ਗਿਆ ਨਿਸ਼ਫਲ, ਇਕਦਮ ਦੁਬਾਰਾ ਹੀ ਬੜੀ ਫੁਰਤੀ ਦੇ ਨਾਲ ਇਹਨੇ ਦੂਜਾ ਵਾਰ ਕੀਤਾ।
ਭੁਜ ਕੇ ਤਰੇ ਗਯੋ ਤੋ ਵਾਰ,
ਮਹਾਰਾਜ ਜੀ ਦੀ ਬਾਂਹ ਦੇ ਥੱਲੇ ਜਿਹੜੀ ਕੱਛ ਹੁੰਦੀ ਹੈ ਉਹ ਵਾਰ ਥੱਲੜੇ ਪਾਸਿਓਂ ਦੀ ਚਲਾ ਗਿਆ, ਵੱਖੀ ਦੇ ਨਾਲ ਉਪਰਲੇ ਪਾਸਿਓਂ ਨਾ ਕੱਛ ਦੇ ਨਾਲ ਥੱਲਿਓਂ ਦੀ ਖਾਲੀ ਚਲਾ ਗਿਆ।
ਲੱਗੀ ਨਾ ਤਨ ਕੋ ਥਿਰੇ ਜੁਜਾਰ,
ਮਹਾਰਾਜ ਜੀ ਦੇ ਉਹ ਕਟਾਰ ਨਹੀਂ ਲੱਗੀ, ਸਤਿਗੁਰੂ ਸੱਚੇ ਪਾਤਸ਼ਾਹ ਇਕਦਮ ਕਾਹਲ ਨਾਲ ਉੱਠ ਕੇ ਬੈਠ ਗਏ।
ਪੁਨ ਤਰ ਧੀਰ ਤੀਸਰੋ ਮਾਰਾ, ਲਾਗ ਉਧਰ ਮੈਂ ਕੇਤਕ ਫਾਰਾ,
ਫਿਰ ਇਹਦਾ ਜਦੋਂ ਦੂਜਾ ਵਾਰ ਵੀ ਖਾਲੀ ਚਲਾ ਗਿਆ, ਇਹਨੇ ਨੂੰ ਮਹਾਰਾਜ ਜੀ ਉੱਠ ਕੇ ਬਹਿ ਗਏ, ਇਹਨੇ ਕਲਗੀਧਰ ਪਾਤਸ਼ਾਹ ਜੀ ਦੇ ਫਿਰ ਤੀਜਾ ਵਾਰ ਮਾਰਿਆ, ਜਿਹੜਾ ਮਹਾਰਾਜ ਜੀ ਦੀ ਵੱਖੀ ਦੇ ਕੋਲ ਪੇਟ ਦੇ ਨਾਲ, ਵੱਖੀ ਦੇ ਕੋਲ ਮਹਾਰਾਜ ਜੀ ਦੇ ਪੇਟ ਦੇ ਵਿਚ ਮਾਰਿਆ।
ਲਗੇ ਕਾਲ ਤੇ ਖੁਬ ਮਿਸਾਲੇ।
ਕਟਾਰ ਮਹਾਰਾਜ ਜੀ ਦੇ ਪੇਟ ਵਿਚ ਖੁਬ ਗਈ ਤੇ ਬੜਾ ਡੂੰਘਾ ਜ਼ਖਮ ਹੋ ਗਿਆ ਤੇ ਜਦੋਂ ਸਤਿਗੁਰਾਂ ਦੇ ਘਾਵ ਲੱਗਾ ਫਿਰ ਕਲਗੀਧਰ ਦਾ ਵੀ ਬੀਰ ਰਸ ਜਾਗਿਆ। ਫਿਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਬੀਰ ਰਸ ਜਾਗਿਆ।
ਜਮਦਾਰ ਦੂਜੀ ਧਰੀ ਸੰਭਾਲੇ,
ਦੂਜੀ ਕਟਾਰ ਮਹਾਰਾਜ ਜੀ ਦੇ ਕੋਲ ਹੀ ਸੀ, ਲਾਗੇ ਹੀ ਪਈ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਟਾਰ ਆਪਣੇ ਹੱਥ ਵਿਚ ਲਈ।
ਸਚਿਨ ਸ਼੍ਰੀ ਪ੍ਰਭ ਵਾਰ ਪੜਾਰਿਓ,
ਇਹਨੇ ਵਾਰ ਕੀਤਾ, ਇਹਦਾ ਵਾਰ ਹਾਲੇ ਖਤਮ ਹੀ ਹੋਇਆ। ਇਨੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਟਾਰ ਦਾ ਵਾਰ ਕੀਤਾ ਗੁਲਖਾਂ ਦੇ ਪੇਟ ਵਿਚ।
ਉਧਰ ਪਠਾਨ ਸ਼ਤਰੂ ਕੋ ਫਾਰਿਓ,
ਇਹੋ ਜਿਹਾ ਵਾਰ ਕੀਤਾ ਦਸਵੇਂ ਪਾਤਸ਼ਾਹ ਨੇ ਵੀ ਇਹਦੇ ਢਿੱਡ ਦੀਆਂ ਆਂਦਰਾਂ ਕੱਢ ਕੇ ਬਾਹਰ ਸੁੱਟ ਦਿੱਤੀਆਂ ਗੁਰਦੇਵ ਨੇ, ਨਾਲ ਹੀ ਸਾਰਾ ਪੇਟ ਇਹਦਾ ਚੀਰ ਕੇ ਰੱਖ ਦਿੱਤਾ।
ਉੱਚੀ ਧੁਨ ਪਾ ਕੇ ਉਹ ਤੇ ਸਵੇਰੇ
ਗੁਲਖਾਂ ਨਾਲ ਹੀ ਜ਼ਮੀਨ ਤੇ ਡਿੱਗ ਪਿਆ। ਉੱਚੀ ਆਵਾਜ਼ ਵਿਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਉਸ ਵੇਲੇ ਬੋਲੇ,
ਹੈ ਕੋ ਸਿੰਘ ਹਮਾਰੇ ਨੇੜੇ।
ਮਹਾਰਾਜ ਜੀ ਕਹਿੰਦੇ ਬਈ ਹੈ ਕੋਈ ਸਿੰਘ ਸਾਡੇ ਨੇੜੇ। ਮਹਾਰਾਜ ਜੀ ਉੱਚੀ ਬੋਲੇ, ਕੋਈ ਸਿੰਘ ਹੈ ਬਈ ਨੇੜੇ।
ਸੰਤ ਸ਼ਬਦ ਕੋ ਤਚਿਨ ਆਏ,
ਮਹਾਰਾਜ ਜੀ ਦੀ ਇਹ ਆਵਾਜ਼ ਸੁਣ ਕੇ ਇਕਦਮ ਸਿੰਘ ਭੱਜਾ ਆਇਆ ਸਤਿਗੁਰਾਂ ਦੇ ਕੋਲ।
ਨਾਂਗੇ ਖਲਗ ਗਏ ਕਰ ਧਾਏ,
ਨੰਗੀਆਂ ਤੇਗਾਂ ਲੈ ਕੇ ਸਿੰਘਾਂ ਨੂੰ ਇਕਦਮ ਸ਼ੰਕੇ ਹੋਇਆ, ਅੰਦਰ ਗੁਲਖਾਂ ਸੀ। ਇਕਦਮ ਸਿੰਘਾਂ ਦੇ ਮਨ ਦੇ ਵਿਚ ਸੰਦੇਹ ਹੋ ਗਿਆ। ਇਕਦਮ ਉਹ ਨੰਗੀ ਤੇਗ ਲੈ ਕੇ ਬੜੀ ਛੇਤੀ ਨਾਲ ਅੰਦਰ ਆਏ।
ਇਕ ਲੱਖਾ ਸਿੰਘ ਪਰਿਓ ਪਠਾਣ,
ਲੱਖਾ ਸਿੰਘ ਨੇ ਵੇਖਿਆ ਵੀ ਪਠਾਣ ਹੈ ਕਿ ਪਠਾਨ ਨੇ ਸਤਿਗੁਰਾਂ ਤੇ ਹਮਲਾ ਕੀ। ਹਨੇਰਾ ਸੀ ਨਾ ਪੂਰਾ, ਸਾਫ਼ ਨੀ ਸੀ ਦਿਸ ਰਿਹਾ, ਹਲੇ ਕੋਈ ਮਸ਼ਾਲ ਨੀ ਸੀ ਜਗੀ, ਦੀਵਾ ਨੀ ਸੀ ਜਗਦਾ। ਤੂੰ ਪਠਾਨ ਨੂੰ ਵੇਖਿਆ ਲੱਖਾ ਸਿੰਘ ਨੇ,
ਬਲ ਤੇ ਅਨੀ ਕਿਰਪਾਨ ਮਹਾਨ।
ਲੱਖਾ ਸਿੰਘ ਨਗਾਰਚੀ ਸੀ ਗੁਰਦੇਵ ਦਾ, ਉਹਨੇ ਬੜੇ ਜ਼ੋਰ ਨਾਲ ਪਠਾਨ ਦੇ ਧੋਣ ਦੇ ਉੱਤੇ, ਗਰਦਨ ਦੇ ਉੱਤੇ ਵਾਰ ਕੀਤਾ।
ਕਾਚ ਗਰੀਬ ਤੇ ਸੀਸ ਉਤਾਰਾ,
ਗੁਲਖਾਂ ਦਾ ਸਿਰ ਵੱਢ ਕੇ ਇਸ ਧੜ ਨਾਲ ਉਹ ਵੱਖਰਾ ਕਰ ਦਿੱਤਾ। ਹਾਲਾਂਕਿ ਗੁਲਖਾਂ ਪਹਿਲਾਂ ਹੀ ਮਰ ਚੁੱਕਾ ਸੀ, ਪਰ ਉਹਨੇ ਆਖਿਆ ਵੀ ਇਹਨੇ ਹਮਲਾ ਕੀਤਾ ਵੀ ਦੁਬਾਰਾ ਨਾ ਹਮਲਾ ਕਰੇ, ਡਿੱਗਣ ਹੀ ਲੱਗਾ ਸੀ ਉਹ ਤੇ ਉਹਨੇ ਦੁਬਾਰਾ ਉਸ ਵੇਲੇ ਵਾਰ ਕੀਤਾ ਤੇ ਗੁਲਖਾਂ ਦਾ ਸਿਰ ਵੱਢ ਕੇ ਸੁੱਟ ਦਿੱਤਾ।
ਪਰ ਉਹ ਰੂਰ ਸੁਣ ਇਤਾਰਾ,
ਇਹਨੇ ਨੂੰ ਇਧਰ ਉਧਰ ਭਗਦੜ ਮੱਚ ਗਈ, ਰੌਲਾ ਪੈ ਗਿਆ, ਇਕਦਮ ਸਾਰੇ ਸਿੰਘ ਇਕੱਠੇ ਹੋ ਗਏ।
ਪ੍ਰਭ ਜੀ ਕਹਿਓ ਤਸਮੀ ਮਰਿਓ, ਕਾਏ ਖੜਗ ਪ੍ਰਾਰਨ ਕਰਿਓ।
ਮਹਾਰਾਜ ਜੀ ਕਹਿੰਦੇ ਵੀ ਲੱਖਾ ਸਿਆ ਇਹ ਤਾਂ ਪਹਿਲਾਂ ਹੀ ਮਾਰ ਦਿੱਤਾ ਸੀ, ਹੁਣ ਮਰੇ ਨੂੰ ਹੋਰ ਕਿਉਂ ਮਾਰ ਦਿੱਤਾ, ਇਹ ਤਾਂ ਅਸੀਂ ਪਹਿਲਾਂ ਹੀ ਖਤਮ ਕਰ ਦਿੱਤਾ ਸੀ, ਪੁਰਾਣੇ ਦੇ ਪਹਿਲਾਂ ਹੀ ਨਿਕਲ ਗਏ ਸਨ। ਐਸਾ ਵੀ ਕਈ ਵਿਦਵਾਨਾਂ ਨੇ ਲਿਖਿਆ ਵੀ ਅਤੌਲਾ ਖਾਂ ਜਿਹੜਾ ਸੀ ਉਹ ਦੌੜ ਕੇ ਜਦੋਂ ਗੁਲਖਾਂ ਨੂੰ ਮਾਰਿਆ ਨਾ ਮਹਾਰਾਜ ਨੇ, ਇਹਦਾ ਦੂਜਾ ਭਰਾ ਜਿਹੜਾ ਅਤੌਲਾ ਖਾਂ ਸੀ ਉਹ ਦੌੜ ਕੇ ਬਾਹਰ ਜਾਣ ਲੱਗਾ। ਮਹਾਰਾਜ ਕਹਿੰਦੇ ਫੜੋ ਇਹਨੂੰ, ਇਹਨੇ ਨੂੰ ਲੱਖਾ ਸਿੰਘ ਆਇਆ, ਉਹਨੇ ਵਾਰ ਕੀਤਾ ਤੇ ਅਤੌਲਾ ਖਾਂ ਦਾ ਸਿਰ ਵੱਢ ਕੇ ਵੀ ਜ਼ਮੀਨ ਤੇ ਸੁੱਟ ਦਿੱਤਾ। ਪਰ ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜ਼ਖਮੀ ਹੋ ਚੁੱਕੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।